ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਰਬ ਵਿਆਪੀ ਨਿਤ ਨਯੋ ਸਤ ਚਿਤ ਆਨੰਦ ਰੂਪ ਮੋ ਔਰ ਮੈਂ ਪ੍ਰਗਟੋ ਸਦਾ ਜੋ ਚਰਿਆ ਚਰ ਅਨੂਪ ਗਿਆਨ ਅੰਜਨ ਗੁਰਦਿਆਇ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਣ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।
ਸ੍ਰੀ ਅਰਜਨ ਅਰਜਨ ਸੁਨਤ ਅਰਜਨ ਜਸ ਵਿਸਤਾਰ ਬਾਣੀ ਅਰਜਨ ਬਾਣ ਜਿਨ ਬੰਧਨ ਪਦ ਸਿਰ ਧਾਰ।
ਪਰਮ ਸਤਿਕਾਰਯੋਗ ਉਪਸਥਿਤ ਹਾਜ਼ਰੀਨ, ਸਤਿਗੁਰੂ ਜੀ ਦੀ ਸਾਜੀ ਤੇ ਨਵਾਜੀ ਹੋਈ ਸਾਧ ਸੰਗਤ ਜੀਓ, ਮਨਚਿਤ ਬਿਰਤੀਆਂ ਨੂੰ ਇਕਾਗਰ ਕਰੀਏ, ਰਸਨਾ ਨੂੰ ਪਵਿੱਤਰ ਕਰੀਏ। ਸਭ ਗੱਜ ਕੇ ਆਖੋ ਜੀ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ,
ਧੰਨ ਸ੍ਰੀ ਸਤਿਗੁਰੂ ਰਾਮ ਸਿੰਘ।
ਕੋਈ ਰਸਨਾ ਧੰਨ ਕਹਿਣ ਤੋਂ ਵਾਂਝੀ ਨਾ ਰਹੇ, ਵਰਤਮਾਨ ਗੁਰੂ ਸਾਹਿਬਾਨ ਜੀ ਦਾ ਨਾਂ ਲਈਏ, ਜਿਹੜੇ ਥਾਂ ਥਾਂ ਤੇ ਜਾ ਕੇ ਸੜਦੇ ਭੁੱਜਦੇ ਜੀਆਂ ਨੂੰ ਦਰਸ਼ਨ ਦੇ ਕੇ ਤੇ ਨਾਮ ਦਾ ਛੱਟਾ ਦੇ ਕੇ ਸਰ ਸਬਜ ਕਰ ਰਹੇ ਨੇ, ਕੀਤੇ ਗੁਰਬਾਣੀ ਦੇ ਫੈਸਲੇ ਅਨੁਸਾਰ ਕਿ ਸੁਣ ਵੱਡਾ ਅੱਖ ਹੈ ਸਭ ਕੋਏ, ਕੇਵਟ ਵੱਡਾ ਡੀਠਾ ਹੋਏ ਦੇ ਕਥਨ ਅਨੁਸਾਰ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ
ਪਾਤਸ਼ਾਹ।
ਆਪ ਜੀ ਨੇ ਇਤਿਹਾਸਕ ਪੰਕਤੀਆਂ ਸਰਵਣ ਕੀਤੀਆਂ ਨੇ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਮੰਗਲ ਕਰਦੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਕਿਉਂਕਿ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸਿੱਖ ਇਤਿਹਾਸ ਦੇ ਵੇਦ ਵਿਆਸ ਹੋਏ ਨੇ। ਉਹਨਾਂ ਦੀ ਇੱਕ ਇੱਕ ਪੰਕਤੀ ਦੇ ਵਿੱਚ ਬੜਾ ਗਿਆਨ ਹੈ, ਬੜਾ ਸੁੱਖ ਹੈ ਤੇ ਬੜਾ ਆਨੰਦ ਹੈ। ਸ਼ੁਰੂਆਤ ਵਿੱਚ ਉਹਨਾਂ ਇੱਕ ਬੜਾ ਸੋਹਣਾ ਕਵਿਤ ਲਿਖਿਆ ਹੈ। ਉਹ ਲਿਖਦੇ ਨੇ ਕਿ ਮਨ ਕਰਤਾਰ ਮਾਹੇ ਹੱਥ ਪੈਰ ਕਾਰ ਮਾਹੇ ਰਹਿਤ ਸੰਸਾਰ ਮਾਹੇ ਆਹੇ ਜੋ ਨਿਰਾਲਸਾ ਦੀਨਤਾ ਤਿਆਗੀ ਅਨੁਰਾਗੀ ਗੁਰਬਾਣੀ ਜੋਈ ਵਿਦਿਆ ਅਭਿਆਸੀ ਜਾਹੇ ਲਾਗੇ ਨਾਹੇ ਕਾਲਖਾ ਦੇਸ਼ ਦਾ ਪਿਆਰਾ ਹਿਤ ਸਭ ਸੋ ਕਰਨਹਾਰਾ ਬਲੀ ਗਣ ਵੈਰੀਆਂ ਨੂੰ ਮਾਰਤ ਸ਼ਰੰਗਾਲ ਸਾ ਉਹ ਵਾਰਾਂ ਗੁਰਦਾਸ ਟੀਕਾ ਥਾਰੇ ਸਮਰਪਣ ਹੈ ਕੀਜੀਏ ਕਬੂਲ ਭੇਟਾ ਐਜੂ ਪਿਆਰੇ ਖਾਲਸਾ। ਹੇ ਸਾਧ ਸੰਗਤ ਜੀ, ਪਿਆਰਿਓ ਪਾਠਕੋ ਸੁਣਨ ਵਾਲਿਓ, ਇਹ ਜੋ ਲਿਖ ਮੈਂ ਜਾਣਾ ਵਾਂ ਗਿਆਨਮਈ ਸ਼ਬਦ, ਇਹ ਪੰਕਤੀਆਂ ਪੜ੍ਹ ਸੁਣ ਕੇ ਵਿਚਾਰ ਤੁਸੀਂ ਆਪ ਕਰਨ ਦਾ ਯਤਨ ਕਰਨਾ ਹੈ। ਯਾਨੀ ਕਿ ਇੱਕ ਇੱਕ ਸ਼ਬਦ ਵਿੱਚ, ਇੱਕ ਇੱਕ ਪੰਕਤੀ ਵਿੱਚ, ਇੱਕ ਇੱਕ ਅੱਖਰ ਦੇ ਵਿੱਚ ਉਹਨਾਂ ਨੇ ਬੜਾ ਗਿਆਨ ਜਿਹੜਾ ਭਰ ਦਿੱਤਾ ਸਾਡੇ ਜੀਵਨ ਦੀ ਭਲਾਈ ਵਾਸਤੇ। ਉਹਨੇ ਮਨ ਕਰਤਾਰ ਮਾਹੇ, ਮਨ ਜਿਹੜਾ ਗੁਰਾਂ ਦੇ ਚਰਨਾਂ 'ਚ ਸਾਡਾ ਅੱਠੇ ਪੈਰ ਲੱਗਾ ਰਹਿਣਾ ਚਾਹੀਦਾ। ਹੱਥ ਪੈਰ ਕਾਰ ਮਾਹੇ, ਵਿਹਾਰ ਵੀ ਕਰਦੇ ਰਹੀਏ ਅੱਠੇ ਪੈਰ ਅਸੀਂ ਆਪਣੇ ਹੱਥਾਂ ਦੇ ਨਾਲ। ਰਹਿਤ ਸੰਸਾਰ ਮਾਹੇ, ਰਹਿਣਾ ਵੀ ਸੰਸਾਰ ਵਿੱਚ ਜਿਵੇਂ ਕਵਲ ਦਾ ਫੁੱਲ ਪਾਣੀ 'ਚ ਰਹਿ ਕੇ ਤੇ ਉਹ ਨਿਰਲੇਪ ਰਹਿੰਦਾ ਹੈ, ਆਪਣਾ ਆਪ ਜਨਾਉਂਦਾ ਨਹੀਂ, ਕਈ ਤਰ੍ਹਾਂ ਦੀਆਂ ਛੱਲਾਂ ਤਰੰਗਾਂ ਜਿਹੜੀਆਂ ਉੱਠਦੀਆਂ ਨੇ, ਪਰ ਬਰਕਰਾਰੀ ਦੀ ਹਾਲਤ ਵਿੱਚ ਉਹ ਛੱਲਾਂ ਤਰੰਗਾਂ ਦਾ ਮੁਕਾਬਲਾ ਕਰਦਾ ਹੋਇਆ ਉਹ ਹਰਿਆ ਤੇ ਭਰਿਆ ਰਹਿੰਦਾ ਹੈ। ਇਸੇ ਤਰ੍ਹਾਂ ਹੇ ਮਨੁੱਖ, ਤੂੰ ਆਪਣੀ ਜ਼ਿੰਦਗੀ ਬਤੀਤ, ਭਾਵ ਨਿਰਲੇਪ ਰਹਿਣਾ ਤੇਰਾ ਜੀਵਨ ਹੋਣਾ ਜ਼ਰੂਰੀ ਹੈ ਬੜਾ। ਇਸ ਕਰਕੇ ਰਹਿਤ ਸੰਸਾਰ ਮਾਹੇ ਆਹੇ ਜੋ ਨਿਰਾਲਸਾ ਦੀਨਤਾ ਤਿਆਗੀ ਅਨੁਰਾਗੀ ਗੁਰਬਾਣੀ ਜੋਈ ਵਿਦਿਆ ਅਭਿਆਸੀ ਜਾਹੇ ਲਾਗੇ ਨਾ ਹੈ ਕਾਲਖਾ। ਭਾਵ ਦੀਨਾ ਉੱਤੇ ਦਇਆ ਕਰਨ ਵਾਲਾ ਤੇਰਾ ਸੁਭਾਅ ਹੋਣਾ ਚਾਹੀਦਾ, ਤਿਆਗ ਭਾਵ ਤੇਰੇ ਅੰਦਰ ਹੋਣਾ ਚਾਹੀਦਾ ਤੇ ਤੇਰਾ ਜਿਹੜਾ ਪਿਆਰ ਏ ਇਹ ਗੁਰਾਂ ਦੀ ਬਾਣੀ ਨਾਲ, ਗੁਰਾਂ ਦੇ ਚਰਨਾਂ ਨਾਲ ਲੱਗਣਾ ਚਾਹੀਦਾ ਤੇ ਵਿਦਿਆ ਦਾ ਅਭਿਆਸ ਤੈਨੂੰ ਹੋਣਾ ਜ਼ਰੂਰੀ ਹੈ। ਉਹਨਾਂ ਦੇ ਤੱਥ ਨੇ ਕੁਝ ਬੜੇ ਚੋਣਵੇਂ ਬਚਨ, ਉਹਨਾਂ ਨੇ ਇਹਨਾਂ ਬਚਨਾਂ ਨੂੰ ਕਾਨੀਬੰਦ ਕਰਨ ਦਾ ਯਤਨ ਕੀਤਾ, ਕਲਮਬੰਦ ਕਰਨ ਦਾ ਯਤਨ ਕੀਤਾ। ਸੋ ਉਹ ਭਾਈ ਗੁਰਦਾਸ ਜੀ ਬੜੇ ਮਹਾਨ ਤੱਤਵੇਤਾ, ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ ਪੰਕਤੀਆਂ ਆਪਾਂ ਸਰਵਣ ਕੀਤੀਆਂ ਨੇ ਤੇ ਜੋ ਇਤਿਹਾਸ ਆਪਾਂ ਸਾਹਮਣੇ ਰੱਖਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ, ਉਹ ਜ਼ਿਕਰ ਕਰਦੇ ਨੇ ਭਾਈ ਸੰਤੋਖ ਸਿੰਘ ਜੀ, ਉਹ ਵੀ ਸਮਝੋ ਉਹਨਾਂ ਦਾ ਰੂਪ ਹੀ ਹੋਏ ਨੇ, ਬੜੇ ਅਕਲ ਦੇ ਧਨੀ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਇਹ ਸ੍ਰੀ ਗੁਰੂ ਪ੍ਰਤਾਪ ਸੂਰਜ ਦੀ ਕਥਾ ਲਿਖੀ ਹੈ ਤੇ ਬੜੀ ਸਾਡੇ ਉੱਤੇ ਕਿਰਪਾ ਕਰ ਗਏ ਨੇ। ਸੋ ਆਪ ਸਰਵਣ ਕਰੋ।
ਸ੍ਰੀ ਅਰਜਨ ਅਰਜਨ ਸੁਨਤ ਅਰਜਨ ਜਸ ਵਿਸਤਾਰ।
ਉਸ ਮਹਾਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜਸ ਜਿਹੜਾ ਚੰਦਰਮਾ ਦੀ ਚਿੱਟੀ ਚਾਨਣੀ ਵਰਗਾ ਹੋ ਰਿਹਾ ਹੈ ਸਾਰੇ ਸੰਸਾਰ ਭਰ ਵਿੱਚ, ਔਰ ਪੰਚੋਂ ਪਿਤਾ ਗੁਰੂ ਅਰਜਨ ਦੇਵ ਜੀ ਆਪਣੇ ਸੇਵਕਾਂ ਦੀਆਂ ਜੋ ਅਰਜਾਂ ਸੁਣਨ ਵਾਲੇ ਨੇ।
ਬਾਣੀ ਅਰਜੁਨ ਬਾਣ ਜਨ ਬੰਧਨ ਪਦ ਸਿਰ ਧਾਰ।
ਔਰ ਜਿਨ੍ਹਾਂ ਨੇ ਗੁਰਬਾਣੀ ਦਾ ਉਚਾਰਨ ਕੀਤਾ, ਏਦਾਂ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ ਕਿ ਜਿਵੇਂ ਅਰਜਨ ਦੇ ਬਾਣ ਸਨ ਉਹ ਘਾਉ ਕਰ ਦਿੰਦੇ ਸਨ, ਜਦੋਂ ਅੱਗੇ ਨੂੰ ਜਾ ਕੇ ਕਿਸੇ ਨੂੰ ਲੱਗਦੇ ਸਨ ਭਾਵ ਵਿੰਨ ਕੇ ਰੱਖ ਦਿੰਦੇ ਸਨ, ਤੇ ਗੁਰੂ ਅਰਜਨ ਦੀ ਬਾਣੀ ਵੀ ਹਿਰਦੇ ਨੂੰ ਵਿੰਨ ਕੇ ਰੱਖਣ ਵਾਲੀ ਹੈ। ਇੱਕ ਵਾਰੀ ਸਭ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਜਿਹੜੇ ਗੁਰਮਤ ਦੇ ਸੈਕੌਲਰ ਹੋਏ, ਨਿਮਰਤਾ ਦੇ ਸਾਗਰ ਹੋਏ ਗੁਰੂ ਪਿਆਰਿਓ, ਗੰਭੀਰਤਾ ਦੇ ਸੋਮੇ ਹੋਏ, ਸ਼ਾਂਤੀ ਦੇ ਪੁੰਜ ਹੋਏ ਤੇ ਗੁਰਬਾਣੀ ਦੇ ਬੋਹਿਤ ਹੋਏ, ਕਿਉਂਕਿ ਜਿਹੜਾ ਇਹ ਪਰਉਪਕਾਰ ਗੁਰਬਾਣੀ ਵਾਲਾ ਹੈ ਨਾ, ਜੋ ਭਾਵ ਇਹ ਗੁਰਬਾਣੀ ਗੁਰਾਂ ਦੀ ਗੁਰੂ ਸਾਹਿਬਾਨਾਂ ਦੀ ਇਕੱਠੀ ਕਰਨ ਵਾਲਾ ਇਹ ਪਰਉਪਕਾਰ ਇਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤਾ, ਜਿਸ ਕਰਕੇ ਭਾਈ ਸੰਤੋਖ ਸਿੰਘ ਜ਼ਿਕਰ ਕਰਦੇ ਨੇ ਕਿ ਉਹਨਾਂ ਦਾ ਜਸ ਚੰਦਰਮਾ ਦੀ ਚਿੱਟੀ ਚਾਨਣੀ ਵਰਗਾ ਸੰਸਾਰ ਭਰ ਚ ਹੋ ਰਿਹਾ। ਇਹ ਵੱਡਾ ਪਰਉਪਕਾਰ ਹੈ, ਗੁਰਬਾਣੀ ਦਾ ਜਹਾਜ਼ ਜਿਹੜਾ ਉਹਨਾਂ ਨੇ ਤਿਆਰ ਕੀਤਾ, ਚੌਂ ਗੁਰੂ ਸਾਹਿਬਾਨਾਂ ਦੀ ਬਾਣੀ ਇਕੱਠੀ ਕਰਕੇ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਚੌਥੇ ਪਿਤਾ ਔਰ ਪੰਚਮ ਪਾਤਸ਼ਾਹ ਆਪ ਉਸ ਵੇਲੇ ਗੁਰਬਾਣੀ ਦਾ ਉਚਾਰਨ ਕਰ ਰਹੇ ਸਨ, ਔਰ ਮਨ ਵਿੱਚ ਇਹ ਗੱਲ ਆਈ ਕਿ ਮਨਾ ਕਿਉਂ ਨਾ ਸਾਰੇ ਗੁਰੂ ਸਾਹਿਬਾਨਾਂ ਦੀ ਜਿਹੜੀ ਬਾਣੀ ਹੈ ਗੁਰਬਾਣੀ ਇਕੱਠੀ ਕੀਤੀ ਜਾਵੇ। ਉਹਨਾਂ ਨੇ ਯਤਨ ਕਰਨਾ ਚਾਹਿਆ, ਪਹਿਲਾਂ ਬਾਬਾ ਬੁੱਢਾ ਜੀ ਨੂੰ ਉਹਨਾਂ ਨੇ ਭੇਜਿਆ ਸ੍ਰੀ ਅੰਮ੍ਰਿਤਸਰੋਂ ਕਿ ਜਾਓ ਗੋਇੰਦਵਾਲ ਸਾਹਿਬ ਵਿਖੇ, ਉੱਥੇ ਸਾਡੇ ਮਾਮਾ ਜੀ ਮਾਮਾ ਮੋਹਨ ਜੀ ਰਹਿੰਦੇ ਨੇ। ਉਹ ਮੋਹਨ ਜੀ ਗੁਰੂ ਅਮਰਦਾਸ ਜੀ ਦੇ ਵੱਡੇ ਸਪੁੱਤਰ ਸਨ, ਵੱਡੇ ਮੋਹਨ ਜੀ ਛੋਟੇ ਮੋਹਰੀ ਜੀ ਸਨ, ਉਹਨਾਂ ਦੇ ਕੋਲ ਪੋਥੀਆਂ ਨੇ ਮੋਹਨ ਜੀ ਦੇ ਕੋਲ, ਤੇ ਬਾਬਾ ਜੀ ਉਹਨਾਂ ਕੋਲ ਜਾ ਕੇ ਲੈ ਕੇ ਆਓ ਤੁਸੀਂ। ਬਾਬਾ ਜੀ ਆਏ ਨੇ, ਅਰਜ ਬੇਨਤੀ ਕੀਤੀ ਹੈ ਮੋਹਨ ਜੀ ਅੱਗੇ, ਪਰ ਉਹਨਾਂ ਨੇ ਸੁਣੀ ਅਣਸੁਣੀ ਇਹਨਾਂ ਦੀ ਗੱਲ ਨੂੰ ਕਰ ਦਿੱਤਾ, ਇਹਨਾਂ ਨੂੰ ਖਾਲੀ ਵਾਪਸ ਜਾਣਾ ਪਿਆ। ਗੁਰਾਂ ਨੇ ਪੁੱਛਿਆ, ਬਾਬਾ ਜੀ ਕਿਉਂ ਨੀ ਪੋਥੀਆਂ ਆਉਂਦੀਆਂ, ਆਪਾਂ ਬਾਣੀ ਇਕੱਠੀ ਕਰਨੀ ਗੁਰੂ ਸਾਹਿਬਾਨਾਂ ਦੀ ਸਾਰਿਆਂ ਦੀ। ਉਹਨਾਂ ਆਖਿਆ ਉਹਨਾਂ ਨੇ ਮੇਰੀ ਗੱਲ ਹੀ ਨਹੀਂ ਸੁਣੀ ਤੇ ਮੈਂ ਵਾਪਸ ਆ ਗਿਆ ਵਾਂ। ਫਿਰ ਭਾਈ ਗੁਰਦਾਸ ਜੀ ਨੂੰ ਭੇਜਿਆ ਗੁਰੂ ਦੇ ਪਿਆਰਿਓ, ਜਦੋਂ ਇਹ ਭਾਈ ਗੁਰਦਾਸ ਜੀ ਗਏ ਰਹੇ ਨਾ, ਤੇ ਫਿਰ ਭਾਵ ਇਹ ਕਹਿਣ ਦਾ ਇਹਨਾਂ ਨੇ ਜਾ ਕੇ ਵਡਿਆਈ ਤੇ ਕੀਰਤੀ ਕੀਤੀ ਏ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਇਹ ਸ਼ਬਦ ਦੀਆਂ ਚਾਰੇ ਦੀਆਂ ਚਾਰੇ ਪੌੜੀਆਂ ਜਿਹੜੀਆਂ ਨੇ ਉੱਥੇ ਉਚਾਰਨ ਹੋਈਆਂ ਨੇ। ਉਹਨਾਂ ਨੇ ਕਿਰਪਾ ਕੀਤੀ, ਜਦੋਂ ਬਾਬਾ ਮੋਹਨ ਜੀ ਨੇ ਇਹ ਬਚਨ ਸੁਣੇ, ਉਹਨਾਂ ਦੇ ਭਾਈ ਗੁਰਦਾਸ ਜੀ ਪਹਿਲਾਂ ਗਏ, ਉਹਨਾਂ ਨੇ ਵਾਸਤਾ ਪਾਇਆ ਸਾਨੂੰ ਪੋਥੀਆਂ ਦਿਓ, ਤੇ ਉਹਨਾਂ ਦੀ ਗੱਲ ਵੀ ਨਾ ਸੁਣੀ ਗਈ ਭਾਵੇ ਕਹਿਣ ਦਾ, ਤੇ ਖਾਲੀ ਆਉਣਾ ਪਿਆ। ਫਿਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਗਏ ਨੇ, ਜਦੋਂ ਆਪ ਗਏ ਫਿਰ ਇਹਨਾਂ ਨੇ ਇਹ ਸ਼ਬਦ ਦਾ ਉਚਾਰਨ ਕੀਤਾ ਕਿ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਜਦੋਂ ਇਹ ਆਵਾਜ਼ ਗੁਰੂ ਅਰਜਨ ਦੀ ਬਾਬਾ ਮੋਹਨ ਜੀ ਦੇ ਕੰਨਾਂ ਵਿੱਚ ਪਈ, ਸਾਧ ਸੰਗਤ ਜੀ ਉਹ ਤੇ ਆਪਣੀ ਜਗ੍ਹਾ ਨੂੰ ਛੱਡ ਕੇ ਉੱਪਰ ਚੁਬਾਰੇ ਤੇ ਬੈਠੇ ਸਨ। ਉਹਨਾਂ ਨੇ ਤਾਕੀ ਖੋਲ੍ਹੀ ਤੇ ਖੋਲ ਕੇ ਕੀ ਵੇਖਣ ਦਾ ਯਤਨ ਕਰਦੇ ਨੇ ਕਿ ਮੇਰੀ ਵਡਿਆਈ ਕੌਣ ਕਰਨ ਡਿਆ, ਬਾਹਰ ਆਣ ਕੇ ਵੇਖਿਆ ਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਥੱਲੇ ਤੱਕਿਆ ਤੇ ਚਰਨ ਨੰਗੇ ਗੁਰੂ ਅਰਜਨ ਦੇਵ ਜੀ ਦੇ, ਤੇ ਬਹੁਤ ਹੀ ਭਾਵ ਨਿਮਰਤਾ ਵਿੱਚ ਆ ਗਏ ਮੋਹਨ ਜੀ ਕਿ ਇੰਨੀ ਨਿਮਰਤਾ ਤੁਹਾਡੇ ਚ ਗੁਰੂ ਅਰਜਨ ਦੇਵ ਜੀ, ਇਹ ਨਿਮਰਤਾ ਨੇ ਤੁਹਾਨੂੰ ਬਹੁਤ ਉੱਚਿਆਂ ਕਰ ਦਿੱਤਾ ਹੈ, ਤੁਸੀਂ ਗੁਰਤਾ ਦੇ ਮਾਲਕ ਬਣ ਗਏ, ਅਸੀਂ ਐਵੇਂ ਦੇ ਐਵੇਂ ਰਹਿ ਗਏ। ਤਾਂ ਜਿਸ ਵੇਲੇ ਫਿਰ ਉਹ ਪੌੜੀਆਂ ਉਚਾਰਨ ਕੀਤੀਆਂ ਤੇ ਮੰਗ ਕੀਤੀ ਪੋਥੀਆਂ ਦੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਭਾਈ ਗੁਰਦਾਸ ਜੀ ਵੀ ਖਾਲੀ ਆ ਗਏ ਸਨ, ਬਾਬਾ ਬੁੱਢਾ ਜੀ ਵੀ ਖਾਲੀ ਆ ਗਏ ਸਨ, ਤੇ ਕਿੱਥੇ ਅੰਮ੍ਰਿਤਸਰ ਤੇ ਕਿੱਥੇ ਗੋਇੰਦਵਾਲ। ਇਹ ਨੰਗੇ ਚਰਨਾਂ ਨਾਲ ਫਿਰ ਗੁਰੂ ਅਰਜਨ ਦੇਵ ਜੀ ਆਪ ਆਣ ਕੇ ਅਰਜ ਬੇਨਤੀ ਕਰਦੇ ਨੇ ਕਿ ਸਾਨੂੰ ਪੋਥੀਆਂ ਚਾਹੀਦੀਆਂ ਨੇ। ਇਹ ਫਿਰ ਪੋਥੀਆਂ ਦਿੱਤੀਆਂ ਗਈਆਂ ਗੁਰੂ ਬਾਬਾ ਮੋਹਨ ਜੀ ਵੱਲੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ, ਤੇ ਨੰਗੇ ਚਰਨਾਂ ਨਾਲ ਲੈ ਕੇ ਚੌਰ ਕਰਦੇ ਹੋਏ ਪਾਲਕ ਚ ਪੋਥੀਆਂ ਰੱਖ ਕੇ ਤੇ ਕਿੱਥੇ ਗੋਇੰਦਵਾਲ ਕਿੱਥੇ ਅੰਮ੍ਰਿਤਸਰ ਉੱਥੋਂ ਤੱਕ ਲੈ ਕੇ ਆਏ, ਔਰ ਭਾਈ ਗੁਰਦਾਸ ਜੀ ਨੂੰ ਭਾਵ ਕੋਲ ਬਿਠਾ ਕੇ ਜਿਹੜਾ ਲੋਹਸਰ ਵਾਲਾ ਕਿਲ੍ਹਾ ਹੈ ਉੱਥੇ ਬਿਠਾ ਕੇ ਬਾਣੀ ਸਾਰੇ ਗੁਰੂ ਸਾਹਿਬਾਨਾਂ ਦੀ ਇਕੱਠੀ ਜਿਹੜੀ ਕਰਵਾਈ, ਜਿਸ ਦੀ ਬਾਬਤ ਭਾਈ ਇਹ ਸੰਤੋਖ ਸਿੰਘ ਜੀ ਕਿਰਪਾ ਕਰਦੇ ਨੇ ਕਿ ਜਿਨ੍ਹਾਂ ਦੀ ਬਾਣੀ ਹਿਰਦੇ ਵੇਦਕ ਹੈ, ਜਿਵੇਂ ਉਹ ਅਰਜਨ ਦੇ ਬਾਣ ਹਿਰਦਿਆਂ ਨੂੰ ਵਿੰਨ ਕੇ ਰੱਖੀ ਜਾਂਦੇ ਸਨ, ਘਾਓ ਕਰ ਦਿੰਦੇ ਸਨ, ਇਸ ਤਰ੍ਹਾਂ ਜਿਹੜੀ ਇਹਨਾਂ ਦੀ ਬਾਣੀ ਜਿਹੜਾ ਵੀ ਪੁਰਸ਼ ਮਾਈ ਭਾਈ ਪੜ ਲੇਗਾ ਉਹ ਹਿਰਦਾ ਵਿੰਨ ਕੇ ਰੱਖ ਦੇਗੀ। ਐਸੀ ਮਹਾਨ ਸ਼ਕਤੀ ਗੁਰੂ ਅਰਜਨ ਦੀ ਬਾਣੀ ਜਿੱਥੇ ਕਿੱਥੇ ਵੇਖੋ ਸ੍ਰੀ ਆਦਿ ਗ੍ਰੰਥ ਵਿੱਚ ਮਹੱਲਾ ਪੰਜਵਾਂ ਦਾ ਜ਼ਿਕਰ ਆਵੇਗਾ ਸਾਧਸੰਗ ਜੀ। ਸੋ ਇਹ ਪਾਰੋਪਕਾਰ ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ ਸ੍ਰਿਸ਼ਟੀ ਦੀ ਭਲਿਆਈ ਵਾਸਤੇ, ਜੋ ਗੁਰਾਂ ਦੀ ਬਾਣੀ ਸਾਰੀ ਉਹਨਾਂ ਨੇ ਇਕੱਠੀ ਕੀਤੀ, ਬੋਹਿਤ ਜਹਾਜ਼ ਤਿਆਰ ਕਰ ਦਿੱਤਾ। ਇਹ ਜਹਾਜ਼ ਦੇ ਉੱਤੇ ਚੜ੍ਹ ਕੇ ਆਪਾਂ ਆਪਣੇ ਜੀਵਨ ਸਫ਼ਰ ਯਾਤਰਾ ਨੂੰ ਸਫਲ ਕਰਨਾ। ਸੋ ਆਪਾਂ ਕਰ ਰਹੇ ਹਾਂ, ਗੁਰਾਂ ਦੀ ਕਿਰਪਾ ਸਦਕਾ ਬਖਸ਼ਿਸ਼ ਹੋਈ, ਕਿਉਂਕਿ ਰੂਪ ਗੁਰੂ ਸਾਹਿਬਾਨਾਂ ਦਾ ਉਹ ਹੀ ਹੈ। ਗੁਰੂ ਨਾਨਕ ਦੇਵ ਜੀ ਹੋ, ਗੁਰੂ ਅੰਗਦ ਦੇਵ ਜੀ ਹੋ, ਗੁਰੂ ਅਮਰਦਾਸ ਜੀ ਹੋ, ਗੁਰੂ ਰਾਮਦਾਸ ਜੀ ਹੋ, ਪੰਚਮ ਪਿਤਾ, ਛੇਵੇਂ ਪਿਤਾ, ਸਾਰੇ ਗੁਰੂ ਸਾਹਿਬਾਨ, ਕਿਉਂਕਿ ਗੁਰੂ ਜੀ ਬਾਣੀ ਚ ਫੈਸਲਾ ਕਰਦੇ ਨੇ, ਜੋਤ ਓਹਾ ਜੁਗਤ ਸਾਏ ਸਹਿਕਾਇਆ ਫਿਰ ਪਲਟਿਆ ਗੁਰ ਮਹਾਵਾਕ ਅਨੁਸਾਰ। ਇਸੇ ਗੱਲ ਦੀ ਪੁਸ਼ਟੀ ਜਦੋਂ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀਤੀ ਨਾ, ਜਦੋਂ ਲਾਹੌਰ ਗਏ, ਉੱਥੇ ਜਾ ਕੇ ਕਈ ਤਰ੍ਹਾਂ ਦੀਆਂ ਖੇਡਾਂ ਕੀਤੀਆਂ। ਇੱਕ ਇੰਪੋਰਟੈਂਟ ਖੇਡ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ, ਗੁਰੂ ਰਾਮ ਸਿੰਘ ਪਾਤਸ਼ਾਹ ਜੀ ਦੀ, ਕਿ ਸਫਾਂ ਲੈ ਕੇ ਇਕੱਠੀਆਂ ਕਰਕੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਵਿੱਚ ਲਪੇਟ ਕੇ ਰੱਖ ਦਿੱਤੇ ਗਏ। ਜਦੋਂ ਰੱਖ ਦਿੱਤੇ ਗਏ ਤੇ ਆਪਣੀ ਮੌਜ ਵਿੱਚ ਆਏ ਤੇ ਅੱਗ ਲਾ ਦਿੱਤੀ ਸਫਾਂ ਨੂੰ, ਸਫਾਂ ਸਾਰੀਆਂ ਸੜ ਕੇ ਸਵਾਹ ਹੋ ਗਈਆਂ ਗੁਰੂ ਦੇ ਪਿਆਰਿਓ, ਤੇ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਤੱਤੀ ਵਾਰ ਨਹੀਂ ਲੱਗਣ ਦਿੱਤੀ। ਤਿੰਨ ਵਾਰੀ ਬਚਨ ਆਪਣੀ ਰਸਨਾ ਤੋਂ ਗੁਰੂ ਰਾਮ ਸਿੰਘ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਕਿ ਧੰਨ ਨਾਨਕ, ਧੰਨ ਨਾਨਕ, ਧੰਨ ਨਾਨਕ। ਦਿਲ ਮੇਰਾ ਬੜਾ ਕਰਦਾ ਸੀ ਕਿ ਹੋਰ ਗੁਰਬਾਣੀ ਨੂੰ ਉਚਾਰਨ ਕਰਾਂ, ਕਿਉਂਕਿ ਜੋ ਤੁਹਾ ਜੁਗਤ ਸਾਹਿਬ ਸਹਿਕਾਇਆ ਫਿਰ ਪਲਟੀਏ ਵਾਲੀ ਗੱਲ ਹੈ, ਪਰ ਮਗਰ ਲੋੜ ਨਹੀਂ ਰਹੀ ਗੁਰਬਾਣੀ ਦਾ ਹੋਰ ਉਚਾਰਨ ਕਰਨ ਦੀ। ਇਹਦੇ ਚ ਇੰਨੀ ਸ਼ਕਤੀ ਹੈ ਬਹੁਤ, ਜਿਹੜੀ ਇਹ ਸੜੀ ਨਹੀਂ ਹੈ ਬਾਣੀ, ਜਿਹਨੂੰ ਅੱਗ ਕੁਝ ਆਖ ਨਹੀਂ ਸਕੀ, ਇਸੇ ਬਾਣੀ ਦੀ ਮੈਂ ਪੂਜਾ ਪ੍ਰਤਿਸ਼ਠਾ ਕਰਵਾਵਾਂਗਾ। ਉਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਪ੍ਰਣ ਕੀਤਾ ਸਮਝੋ। ਸੋ ਉਹਨਾਂ ਨੇ ਕਿਰਪਾ ਕੀਤੀ ਤੇ ਪੂਜਾ ਪ੍ਰਤਿਸ਼ਠਾ ਗੁਰਬਾਣੀ ਦੀ ਕਰਵਾਈ। ਅਸੀਂ ਤੇ ਕਰ ਨਹੀਂ ਸਕਦੇ ਗੁਰਬਾਣੀ ਦੀ ਪੂਜਾ ਪ੍ਰਤਿਸ਼ਠਾ, ਆਦਰ ਸਤਿਕਾਰ ਸਤ ਹੁੰਦਾ ਹੀ ਨਹੀਂ। ਜਿੰਨਾ ਗੁਰਬਾਣੀ ਦਾ ਸਤਿਕਾਰ ਕਰੀਏ ਗੁਰਾਂ ਦੀ ਕਿਰਪਾ ਸਦਕਾ, ਓਨਾ ਹੀ ਸਾਡੇ ਵਾਸਤੇ ਥੋੜਾ ਹੈ। ਇਸ ਕਰਕੇ ਗ੍ਰੰਥਾਕਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਿਰਪਾ ਕਰਦੇ ਹਨ ਕਿ ਗੁਰੂ ਅਰਜਨ ਦੇਵ ਜੀ ਦੀ ਬਾਣੀ ਜਿਹੜਾ ਵੀ ਪੜੇਗਾ ਉਹਦੇ ਹਿਰਦੇ ਨੂੰ ਵਿੰਨ ਕੇ ਰੱਖ ਦੇਵੇਗੀ।
ਮਿਲਿਓ ਜਾਇ ਕੈ ਨਾਨਕੀ ਮਨ ਕਰ ਅਧਿਕ ਸੁਨੇਹ।
ਕਿਉਂਕਿ ਇਤਿਹਾਸ ਚੱਲਦਾ ਸੀ ਪਿਛਲੇ ਸਮੇਂ ਦੇ ਅਨੁਸਾਰ ਕਿ ਇੱਥੇ ਮਹਿਤਾ ਕਾਲੂ ਜੀ ਦਾ ਆਉਣਾ ਹੋਇਆ ਸੁਲਤਾਨਪੁਰ ਪਿੰਡ ਵਿੱਚ। ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚ ਚੁੱਕੇ ਸਨ, ਬੇਬੇ ਨਾਨਕੀ ਵੱਡੀ ਭੈਣ ਜੀ ਦੇ ਕੋਲ, ਉੱਥੇ ਆਪਣਾ ਕਾਰ ਵਿਹਾਰ ਮੋਦੀਖਾਨੇ ਦਾ ਕਰਦੇ ਸਨ। ਲੇਕਿਨ ਮਹਿਤਾ ਕਾਲੂ ਦੇ ਮਨ ਚ ਇਹ ਅੱਠੇ ਪੈਰ ਗੱਲ ਰਹਿੰਦੀ ਸੀ ਸਾਧ ਸੰਗਤ ਜੀ ਕਿ ਮੇਰਾ ਪੁੱਤਰ ਕਮਾਈ ਕਰੇ, ਮੇਰਾ ਜਸ ਹੋਵੇ। ਮੈਨੂੰ ਕਹੇ ਕਿ ਮਹਿਤਾ ਜੀ ਤੁਹਾਡਾ ਪੁੱਤਰ ਬੜਾ ਸਾਊ ਏ, ਬੜਾ ਕਮਾਊ ਏ ਤੇ ਬੜਾ ਚੰਗਾ ਏ, ਤੇ ਮਾਪਿਆਂ ਨੂੰ ਰੀਝਾਂ ਹੁੰਦੀਆਂ ਹੀ ਨੇ ਕਿ ਸਾਡੀ ਔਲਾਦ ਜਿਹੜੀ ਸਹੀ ਤੇ ਚੰਗੀ ਉੱਚੀ ਸੁੱਚੀ ਜਿਹੜੀ ਏ ਇਹ ਭਾਵ ਸੰਸਾਰ ਵਿੱਚ ਹੋਵੇ ਤੇ ਸਾਡੀ ਸੋਭਾ ਹੋਵੇ। ਤੇ ਮਹਿਤਾ ਕਾਲੂ ਨੂੰ ਬੜੀ ਰੀਝ ਸੀ, ਭਾਵ ਉਹ ਨਨਕਾਣਾ ਸਾਹਿਬ ਤੋਂ ਚੱਲ ਕੇ ਗੁਰੂ ਨਾਨਕ ਦੇਵ ਜੀ ਆਏ ਸਨ, ਉੱਥੇ ਬਚਪਨ ਚ ਉਹਨਾਂ ਅਨੇਕਾਂ ਹੀ ਖੇਡਾਂ ਕੀਤੀਆਂ ਤੇ ਫਿਰ ਜਦੋਂ ਜਵਾਨ ਹੋਏ ਤੇ ਪਿਤਾ ਜੀ ਨੇ ਆਖਿਆ ਕਿ ਪੁੱਤਰ ਜੀ ਹੁਣ ਕਮਾਈ ਕਰੋ, ਤੁਸੀਂ ਜਵਾਨ ਹੋ ਤੇ ਮੈਂ ਪਿਛਲੀ ਉਮਰ ਵਿੱਚ ਜਾ ਰਿਹਾ ਵਾਂ, ਜਿਸ ਕਰਕੇ ਇੱਥੇ ਗੁਰੂ ਨਾਨਕ ਦੇਵ ਜੀ ਦਾ ਭੈਣ ਜੀ ਕੋਲ ਆਉਣਾ ਹੋਇਆ ਔਰ ਮੋਦੀ ਖਾਨੇ ਦਾ ਇਹਨਾਂ ਨੇ ਆਣ ਕੇ ਇੱਥੇ ਕੰਮ ਸੰਭਾਲਿਆ ਤੇ ਅਜੇ ਤੱਕ ਕਿਸੇ ਨੇ ਜਾ ਕੇ ਮਹਿਤਾ ਕਾਲੂ ਨੂੰ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਇਹ ਨਹੀਂ ਆਖਿਆ ਕਿ ਮਹਿਤਾ ਜੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਕਮਾਈ ਕੀਤੀ ਏ ਤੇ ਬੜਾ ਚੰਗਾ ਉਹਨਾਂ ਨੇ ਕੰਮ ਕੀਤਾ, ਅਜੇ ਵਧਾਈ ਨਹੀਂ ਮਿਲੀ, ਜਿਸ ਕਰਕੇ ਵਧਾਈ ਲੈਣ ਵਾਸਤੇ ਆਪਣੇ ਪੁੱਤਰ ਦੀ ਬਾਬਤ ਕੇ ਹੁਣ ਕਮਾਈ ਕਰਨ ਡਹਿ ਪਿਆ ਤੇ ਉਹਨਾਂ ਕੋਲ ਰਿਹਾ ਨਹੀਂ ਗਿਆ। ਸੁਲਤਾਨਪੁਰ ਚੱਲ ਕੇ ਆਏ ਨੇ ਤੇ ਆਏ ਨੇ ਸਿੱਧੇ ਭਾਵ ਕਹਿਣ ਦਾ ਕਿ ਭੈਣ ਨਾਨਕੀ ਕੋਲ ਆਪਣੀ ਜੋ ਉਹਨਾਂ ਦੀ ਧੀ ਬੇਬੇ ਨਾਨਕੀ ਸੀ।
ਅਸਨ ਬਸਨ ਬੈਸ ਕਰ ਗ੍ਰਹਿ,
ਘਰੋਂ ਭੋਜਨ ਵੀ ਆਂਦਾ, ਪਦਾਰਥ ਵੀ ਆਂਦੇ, ਕੱਪੜੇ ਲੀੜੇ ਵੀ ਆਂਦੇ, ਹੋਰ ਵੀ ਚੀਜ਼ਾਂ ਆਂਦੀਆਂ ਕਿ ਮੈਂ ਆਪਣੀ ਧੀ ਦੇ ਘਰ ਚੱਲਿਆ ਵਾਂ, ਮੈਂ ਉਸ ਨੂੰ ਜਾ ਕੇ ਇਹ ਪਦਾਰਥ ਦਿਆਂਗਾ।
ਆਇਓ ਬਹੁਰ ਜਰਾਮ ਸਾਦਰ ਤੇ ਬੰਦਨ ਕਰੀ।
ਜਿਹੜੇ ਉਹਨਾਂ ਦੇ ਭਨੂਜੇ ਸਨ ਗੁਰੂ ਨਾਨਕ ਦੇਵ ਜੀ ਦੇ, ਭਾਈ ਜੈ ਰਾਮ ਜੀ, ਉਹ ਵੀ ਚੱਲ ਕੇ ਆ ਗਿਆ ਉਸ ਵੇਲੇ ਇੱਥੇ।
ਮਿਲ ਬੈਸੇ ਸਭ ਤਾਮ ਰਿਦਾ ਅਮੋਦਹ ਸੰਗ ਭਾਰ।
ਬੇਬੇ ਨਾਨਕੀ ਜੀ ਬੈਠ ਗਏ, ਮਹਿਤਾ ਕਾਲੂ ਜੀ ਬੈਠ ਗਏ, ਭਾਈ ਜੈ ਰਾਮ ਜੀ ਬੈਠ ਗਏ, ਤਿੰਨੇ ਜਾਣੇ ਬੈਠੇ ਹੋਏ ਨੇ ਪਰਿਵਾਰ ਦੇ ਵਿੱਚ ਇਕੱਠੇ ਹੋ ਕੇ।
ਮਿਲ ਰਲ ਬੈਸਾ ਕੁਸ਼ਲ ਬੁਝੇ ਸਾ।
ਮਹਿਤਾ ਕਾਲੂ ਜੀ ਆਪਣੇ ਪਰਿਵਾਰ ਚ ਬੈਠੇ ਨੇ ਤੇ ਸੁਖ ਆਨੰਦ ਸਾਰਿਆਂ ਨੂੰ ਪੁੱਛਦੇ ਨੇ ਆਣ ਕੇ।
ਬਚ ਕਰ ਕਾਲੂ ਕਹਿਤ ਉਤਾਲੂ।
ਉਹ ਮਹਿਤਾ ਕਾਲੂ ਜੀ ਕਾਲੀ ਚ ਆਣ ਕੇ ਕਿਹੜੇ ਬਚਨ ਲੱਗੇ ਨੇ ਕਰਨ?
ਸੁਤ ਮਮ ਆਇਓ ਨਾ ਸਮਝਾਇਓ।
ਭੈਣ ਨਾਨਕੀ ਆਪਣੀ ਧੀ ਨੂੰ ਕਹਿੰਦੇ ਨੇ, ਬੇਬੇ ਨਾਨਕੀ ਨੂੰ, ਨਾਨਕੀ ਮੇਰਾ ਪੁੱਤਰ ਤੇਰੇ ਕੋਲ ਆਇਆ ਹੈ ਰਹਿਣ ਵਾਸਤੇ, ਤੈਨੇ ਕੀ ਕੀਤਾ ਇੱਥੇ ਆਣ ਕੇ?
ਘਰ ਤਿਕ ਕਾਰਾ ਸਦਨ ਉਜਾਰਾ।
ਉੱਥੇ ਆਪਣਾ ਘਰ ਤੇ ਉਜਾੜ ਆਇਆ ਹੈ, ਘਰੋਂ ਚੀਜ਼ਾਂ ਲੈ ਜਾਂਦਾ ਸੀ, ਬੱਚਿਆਂ ਨੂੰ ਵੰਡ ਆਉਂਦਾ ਸੀ, ਲੋਕਾਂ ਨੂੰ ਦੇ ਆਉਂਦਾ ਸੀ, ਤੇ ਕੋਈ ਚੰਗਾ ਕੰਮ ਤੇ ਉੱਥੇ ਵੀ ਇਹਨੇ ਨਹੀਂ ਸੀ ਕੀਤਾ।
ਸੁਧ ਨਾ ਲੀਨੋ ਤੁਮ ਕਿਆ ਕੀਨਾ।
ਤੁਸੀਂ ਸੁਧ ਹੀ ਨਹੀਂ ਲਈ ਇਹਦੀ, ਤੁਸੀਂ ਕੀ ਕੀਤਾ, ਤੁਸੀਂ ਰਾਖੀ ਕੀ ਕੀਤੀ ਮੇਰੇ ਪੁੱਤਰ ਦੀ?
ਸੁਰਤ ਬਿਸਾਰਾ ਕੇ ਤਨ ਡਾਰਾ।
ਇਹਨੂੰ ਸੋਝੀ ਨਹੀਂ ਕਿ ਮੈਂ ਜਵਾਨ ਹੋ ਗਿਆ ਵਾ, ਕੋਈ ਕੰਮ ਕਾਜ ਮੈਂ ਸੰਭਾਲਣਾ ਹੈ, ਭਾਵ ਉਪਰਾਮ ਹੋ ਗਿਆ ਇਹਨਾਂ ਕੰਮਾਂ ਤੋਂ।
ਨਹਿਨ ਬਿਹਾਵਾ ਚਿਤ ਮੈਂ ਚਾਹਾ।
ਭਾਵ ਕਹਿੰਦਾ ਮੇਰੇ ਅੰਦਰ ਬੜਾ ਚਾਅ ਹੈ ਕਿ ਵਿਆਹ ਵੀ ਕਰਾਵੇ ਤੇ ਵਿਆਹ ਦੇ ਲੈ ਕੇ, ਉਮਰ ਹੋ ਗਈ ਵਿਆਹ ਵਾਲੀ।
ਧਨ ਨਾ ਖੋਵੈ ਅਸ ਬਿਦ ਹੋਵੈ।
ਜਿਸ ਕਰਕੇ ਇਹ ਧਨ ਨੂੰ ਵਿਗਾੜੇ ਨਾ, ਖੁਆਰ ਨਾ ਕਰੇ ਤੇ ਧਨ ਨੂੰ ਇਕੱਠਾ ਕਰੇ।
ਘਰ ਰਖਵਾਰੀ ਨਿਤ ਸੁਧਕਾਰੀ।
ਤੁਸੀਂ ਰਾਖੀ ਕਰਿਆ ਕਰੋ ਇਸ ਦੀ, ਪਾਵੇ ਦੀ ਸੋਧ ਜਿਹੜੀ ਨਾ ਸੁਧ ਲਿਆ ਕਰੋ, ਅੱਠੇ ਪੈਰ ਆਪਣੀਆਂ ਨਜ਼ਰਾਂ ਇਹਦੇ ਉੱਤੇ ਰੱਖਿਆ ਕਰੋ ਕਿ ਨਾਨਕ ਜੀ ਕੀ ਕਰਦੇ ਨੇ।
ਬਹੁਤ ਧਨ ਆਵੈ ਕੇ ਬਿਦ ਜਾਵੈ।
ਧਨ ਤੇ ਬੜਾ ਆਉਂਦਾ ਪਰ ਲੱਗਦਾ ਨੀ ਪਤਾ ਉਹ ਧਨ ਆਇਆ ਜਾਂਦਾ ਕਿਹੜੇ ਪਾਸੇ ਵੇ।
ਕਹਿ ਨਾਨਕੀ ਬੈਨ ਤਾ ਤੰਗ ਸੁਣੀ ਜੈ।
ਭੈਣ ਜੀ ਆਂਦੇ ਨੇ, ਬੇਬੇ ਨਾਨਕੀ ਆਂਦੇ ਨੇ, ਤਾਤੰਗ ਹੇ ਪਿਤਾ ਜੀ ਮੇਰੀ ਅਰਜ ਸੁਣੋ, ਮੈਂ ਤੁਹਾਨੂੰ ਸੁਣਾਨੀ ਆ।
ਲੱਗਿਓ ਕਾਰ ਪ੍ਰਾਤਾ ਭਲੇ ਹੀ ਜਨੀ ਜਾ।
ਹੁਣ ਮੇਰਾ ਭਰਾ ਜਿਹੜਾ ਨਾ ਕਾਰ ਵਿਹਾਰ ਚ ਲੱਗ ਗਿਆ, ਪਾਪ ਦੌਲਤ ਖਾਂ ਲੋਧੀ ਦਾ ਜਿਹੜਾ ਸੀ ਖਜ਼ਾਨਾ ਜੋ ਸੰਭਾਲਿਆ ਸੀ, ਤੇ ਭੈਣ ਨਾਨਕੀ ਜੀ ਆਪਣੇ ਪਿਤਾ ਜੀ ਨੂੰ ਦੱਸ ਰਹੇ ਨੇ।
ਹੋਇ ਹੈ ਕਿਤੇ ਥਾਏ ਵੈਸੇ ਸਗਾਈ।
ਆਪਣੇ ਆਪ ਹੀ ਸਗਾਈ ਕੁੜਮਾਈ, ਵਿਆਹ ਹੋ ਜਾਣਾ ਮੇਰੇ ਭਰਾ ਦਾ, ਤੁਸੀਂ ਕਿਉਂ ਫਿਕਰ ਕਰਨ ਡਏ ਹੋ?
ਉਦਾਸੀਨ ਜਾਂ ਕੋ ਲਖੀ ਜੈ ਸੁਭਾਈ।
ਇਹਨਾਂ ਦਾ ਸੁਭਾਅ ਉਦਾਸੀਆਂ ਵਾਲਾ, ਕਿਉਂਕਿ ਜਿਹੜੇ ਰੱਬ ਦੇ ਪਿਆਰੇ, ਗੁਰੂ ਦੇ ਪਿਆਰੇ, ਪਰਮੇਸ਼ਰ ਦੇ ਪਿਆਰੇ ਹੋਇਆ ਕਰਦੇ ਨੇ ਨਾ ਸਾਧ ਜੀ, ਉਹ ਸੰਸਾਰ ਤੋਂ ਉਪਰਾਮ ਹੋ ਹੀ ਜਾਇਆ ਕਰਦੇ ਨੇ, ਉਹ ਸੰਸਾਰੀ ਜੀਆਂ ਦੇ ਨਾਲ ਮਿਲਜੁਲ ਕੇ ਰਹਿਣਾ ਨਹੀਂ ਪਸੰਦ ਕਰਦੇ। ਭਗਤਾਂ ਤੇ ਸਹਿ ਸਾਰਿਆਂ ਜੋੜ ਕਦੇ ਨਾ ਆਇਆ। ਜਿੱਥੇ ਭਗਤ ਨੇ ਰੱਬ ਦੇ ਤੇ ਸੰਸਾਰੀ ਲੋਕ ਨੇ, ਇਹਨਾਂ ਨਾਲ ਕਦੀ ਰੱਬ ਦੇ ਪਿਆਰਾਂ ਦਾ ਜੋੜ ਆਉਂਦਾ ਹੀ ਨਹੀਂ। ਇਹ ਵੱਖਰੀ ਜਗ੍ਹਾ ਭਾਲਦੇ ਨੇ ਰੱਬ ਦੇ ਪਿਆਰੇ ਨਾਮ ਜਪਣ ਵਾਸਤੇ, ਕਿਉਂਕਿ ਅੰਦਰ ਪ੍ਰੀਤੀ ਗੁਰੂ ਚਰਨਾਂ ਦੀ, ਪਰਮੇਸ਼ਰ ਸੰਬੰਧੀ ਉਹ ਸੱਚੀ ਤੇ ਸੁੱਚੀ ਹੁੰਦੀ ਹੈ, ਤੇ ਲੋਕ ਛਿਪ ਕੇ ਦੁਨੀਆਦਾਰੀ ਦੇ ਲੋਕਾਂ ਦੇ ਕੋਲੋਂ ਇਹ ਰੱਬ ਦੀ ਬੰਦਗੀ ਕਰਦੇ ਨੇ। ਸੱਚੀਆਂ ਪ੍ਰੀਤਾਂ ਵਾਲੇ ਬੰਦਗੀ ਲੁਕ ਲੁਕ ਕਰਦੇ ਨੇ, ਸੰਸਾਰ ਵਿੱਚ ਇਹਨਾਂ ਦਾ ਦਿਲ ਨਹੀਂ ਲੱਗਦਾ। ਇਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸੰਸਾਰ ਸਾਡਾ ਘਰ ਨਹੀਂ, ਇੱਥੇ ਸਦਾ ਅਸੀਂ ਰਹਿਣਾ ਨਹੀਂ, ਇਸ ਘਰ ਨੂੰ ਅਖੀਰ ਇੱਕ ਦਿਨ ਸਾਨੂੰ ਜਾਣਾ ਪੈਣਾ, ਛੱਡ ਕੇ ਇਹ ਲੋਕ ਇਹ ਪ੍ਰਲੋਕ ਵਿੱਚ ਜਾਣਾ ਪੈਣਾ, ਤੇ ਕਿਉਂ ਇੱਥੇ ਆਪਣਾ ਜੀ ਜਿਹੜਾ ਲਾ ਲਈਏ। ਜਿਸ ਤਰ੍ਹਾਂ ਇੱਕ ਧੀ ਆਪਣੇ ਪੇਕੇ ਪਰਿਵਾਰ ਮਾਪਿਆਂ ਦੇ ਘਰ ਰਹਿੰਦੀ ਹੈ, ਤੇ ਉਹਨੂੰ ਇੱਕ ਵਾਰ ਸਹੁਰੇ ਪਰਿਵਾਰ ਵਿੱਚ ਜਾਣਾ ਹੀ ਪੈਣਾ ਹੁੰਦਾ। ਸਭਨਾ ਸਹੁਰੇ ਵੰਜਨਾ ਸਭ ਮੁਕਲਾਵਣ ਹਾਰ ਵਾਲੀ ਗੱਲ ਹੈ। ਇਸ ਤਰ੍ਹਾਂ ਜੀਵ ਇਸਤਰੀ ਦਾ ਪੇਕਾ ਘਰ ਹੈ ਇਹ ਜਿਹੜਾ ਮਾਤ ਲੋਕ ਹੈ ਸਾਧ ਸਿੰਘ, ਜਿੱਥੇ ਆਪਾਂ ਜੀਵਨ ਬਤੀਤ ਕਰ ਰਹੇ ਹਾਂ, ਤੇ ਸਹੁਰਾ ਘਰ ਹੈ ਸਾਡਾ ਪ੍ਰਲੋਕ, ਤੇ ਲੋਕ ਨੂੰ ਛੱਡ ਕੇ ਪ੍ਰਲੋਕ ਸਾਨੂੰ ਜਾਣਾ ਹੀ ਪੈਣਾ। ਇਸ ਕਰਕੇ ਜਿਹੜੇ ਗਿਆਨੀ ਨੇ, ਧਿਆਨੀ ਨੇ, ਪਰਮੇਸ਼ਰ ਦੇ ਪਿਆਰੇ ਨੇ, ਦੁਨੀਆਦਾਰੀ ਦੇ ਲੋਕਾਂ ਵੱਲੋਂ ਕਮਲੇ ਰਮਲੇ ਵੀ ਅਖਵਾਉਂਦੇ ਨੇ, ਦੁਨੀਆਂ ਦੇ ਲੋਕ ਉਹਨਾਂ ਨੂੰ ਕਮਲੇ ਵੀ ਆਖਦੇ ਨੇ, ਵੀ ਇਹਨਾਂ ਨੂੰ ਆਪਣੇ ਆਪ ਦਾ ਪਤਾ ਹੀ ਨਹੀਂ, ਇਹ ਰੱਬ ਵਾਲੇ ਪਾਸੇ ਬਿਰਤੀ ਜੋੜੀ ਬੈਠੇ ਨੇ, ਤੇ ਵੱਟੇ ਵੀ ਮਾਰਦੇ ਨੇ। ਗੁਰੂ ਤੇਗ ਬਹਾਦਰ ਨੂੰ ਵੱਟੇ ਵੱਜੇ ਹੀ ਸਨ, ਵੀ ਇਹਨੂੰ ਦੁਨੀਆਦਾਰੀ ਦੀ ਸੋਝੀ ਕੋ ਨਹੀਂ, ਇਹ ਕਿੱਧਰ ਤੁਰਿਆ ਫਿਰਦਾ, ਕਿਉਂਕਿ ਕਮਲੇ ਹੋ ਹੀ ਜਾਂਦੇ ਨੇ। ਕਬੀਰ ਜੰਦ ਨੇ, ਬਿਰਹੋਂ ਭਿਅੰਗਮ ਮਨ ਵਸੈ, ਮੰਤ ਨਾ ਮਾਨਾ ਕੋਏ, ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬੌਰਾ ਹੋਏ। ਜਿਹਨੂੰ ਰਾਮ ਦਾ ਵਿਯੋਗ ਲੱਗ ਜਾਂਦਾ ਨਾ, ਜਿਹਨੂੰ ਵਿਛੋੜਾ ਪੈ ਜਾਂਦਾ, ਤੂੰ ਜਿੰਦਾ ਨਹੀਂ ਰਹਿ ਸਕਦਾ ਸੰਸਾਰ ਵਿੱਚ, ਕਿਉਂਕਿ ਵਿਛੋੜਾ ਲੱਗਾ ਉਹਨੂੰ ਪਰਮੇਸ਼ਰ ਦਾ, ਰੱਬ ਦਾ। ਤੇ ਜੇ ਜਿੰਦਾ ਰਹਿੰਦਾ ਹੈ ਤੇ ਉਹ ਦੁਨੀਆਦਾਰੀ ਦੇ ਲੋਕਾਂ ਵੱਲੋਂ ਕਮਲਾ ਹੋ ਜਾਂਦਾ। ਲੋਕਾਂ ਨੇ ਕਮਲਾ ਹੈ, ਇਹਨੂੰ ਆਪਣੇ ਆਪ ਦਾ ਪਤਾ ਹੀ ਨਹੀਂ। ਮਾਤਾ ਤ੍ਰਿਪਤਾ ਦੀ ਭੈਣ, ਗੁਰੂ ਨਾਨਕ ਦੀ ਮਾਸੀ, ਚੱਲ ਕੇ ਏਦਾਂ ਰਾਏ ਭੋਏ ਦੀ ਤਲਵੰਡੀ ਚ ਆਈ, ਅੱਠਾਂ ਦਸਾਂ ਸਾਲਾਂ ਦੀ ਉਮਰ ਗੁਰੂ ਨਾਨਕ ਦੇਵ ਜੀ ਦੀ, ਬੱਚਿਆਂ ਵਾਲੀਆਂ ਖੇਡਾਂ ਖੇਡ ਰਹੇ ਨੇ ਘਰ ਦੇ ਵਿੱਚ। ਜਦੋਂ ਭੈਣ ਭੈਣ ਕੋਲ ਆਣ ਕੇ ਬੈਠੀ ਤੇ ਭੈਣ ਕਹਿੰਦੀ ਏ ਮਾਤਾ ਤ੍ਰਿਪਤਾ ਨੂੰ, ਭੈਣ ਜੀ ਇਹ ਤੇਰਾ ਪੁੱਤਰ ਨਾਨਕ ਇਹ ਵੱਡਾ ਹੋ ਕੇ ਕੀ ਕਰੇਗਾ, ਇਹਦੀਆਂ ਜਿਹੜੀਆਂ ਚਾਲਾਂ ਨੇ ਖੇਡਾਂ ਨੇ ਨਾ ਮੈਨੂੰ ਪਸੰਦ ਨਹੀਂ, ਇਹ ਕੋਈ ਕੰਮ ਨੇ ਇਹਦੇ ਜਿਹੜੇ ਕਰਨ ਡਿਆ, ਬੱਚਿਆਂ ਵਾਲੀਆਂ ਖੇਡਾਂ ਖੇਡਦਾ ਕੀ ਕਰੇਗਾ, ਇਹ ਤੇ ਕਮਲਾ ਜਾ ਮੈਨੂੰ ਜਾਪਦਾ ਹੈ। ਗੁਰੂ ਨਾਨਕ ਦੇ ਕੰਨਾਂ ਚ ਮਾਸੀ ਦਾ ਆਵਾਜ਼ ਪੈ ਗਿਆ, ਆਪਣੀ ਖੇਡ ਨੂੰ ਵਿੱਚੇ ਹੀ ਛੱਡ ਕੇ ਗੁਰੂ ਦੇ ਪਿਆਰਿਓ ਮਾਸੀ ਨੂੰ ਆਣ ਕੇ ਕਹਿੰਦੇ ਨੇ ਮਾਸੀ ਜੀ ਮੈਂ ਤਾਂ ਕਮਲਾ ਹਾਂ ਹੀ, ਠੀਕ ਏ ਕਮਲਾ ਬਣ ਕੇ ਦੁਨੀਆਂ ਵਿੱਚ ਆਇਆ ਵਾ, ਪਰ ਜਿਹੜਾ ਤੇਰਾ ਪੁੱਤਰ ਰਾਮ ਥੰਮਣ ਹੈ ਨਾ ਇਹ ਮੇਰੇ ਨਾਲੋਂ ਹਜ਼ਾਰ ਗੁਣਾ ਕਮਲਾ ਹੋਵੇਗਾ। ਹੋ ਜਾਂਦੇ ਨੇ ਗੁਰੂ ਦੇ ਪਿਆਰੋ ਜਿਹਨਾਂ ਨੂੰ ਲੱਗੀਆਂ ਹੁੰਦੀਆਂ ਨੇ, ਉਹ ਸੱਚੀਆਂ ਪ੍ਰੀਤਾਂ ਜਿਹਨਾਂ ਅੰਦਰ ਜਿਹੜੀਆਂ ਨੇ ਉਹ ਆਪਣਾ ਘਰ ਬਣਾ ਕੇ ਬੈਠੀਆਂ ਹੁੰਦੀਆਂ ਨੇ। ਏਦਾਂ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਵਾਰੀ ਮੌਜ ਚ ਆਏ, ਕਿਸੇ ਨੂੰ ਵਰ ਦੇਈ ਜਾਣ, ਕਿਸੇ ਨੂੰ ਸ਼ਰਾਫ ਦੇਈ ਜਾਣ, ਤੇ ਜਿਹੜਾ ਸੱਜਣ ਸੀ ਮਿੱਤਰ ਗੁਰੂ ਰਾਮ ਸਿੰਘ ਪਾਤਸ਼ਾਹ ਪਿਤਾ ਜੱਸਾ ਸਿੰਘ ਜੀ ਦਾ ਭਾਈ ਲਹਿਣਾ ਸਿੰਘ ਜੀ, ਤੇ ਪਿਤਾ ਜੱਸਾ ਸਿੰਘ ਜੀ ਭਾਈ ਲਹਿਣਾ ਸਿੰਘ ਨੂੰ ਕਹਿੰਦੇ ਨੇ ਕਿ ਲਹਿਣਾ ਸਿੰਘ ਆ ਮੇਰੇ ਪੁੱਤਰ ਨੂੰ ਕੀ ਹੋ ਗਿਆ, ਦੁਨੀਆਂ ਨੂੰ ਕਮਲਾ ਖੰਡਾ ਪਈ, ਕਿਸੇ ਨੂੰ ਵਰ ਦੇਈ ਜਾਂਦਾ, ਕਿਸੇ ਨੂੰ ਸ਼ਰਾਫ ਦੇਈ ਜਾਂਦਾ, ਤੇ ਇਹਨੂੰ ਹਟਾ ਇਹ ਕੰਮ ਨਾ ਕਰੇ। ਪਰ ਗੁਰੂ ਰਾਮ ਸਿੰਘ ਜੀ ਆਪਣੀ ਮੌਜ ਵਿੱਚ ਸਨ। ਭਾਈ ਧਿਆਨ ਸਿੰਘ ਜੀ ਲਿਖਦੇ ਨੇ ਕਿ ਇੱਕ ਵਾਰ ਸ੍ਰੀ ਕਰਤਾਰ ਗੁਰੂ ਰਾਮ ਸਿੰਘ ਉਪਮਾ ਅਪਾਰ ਜਾ ਕੇ ਚੋਜਨ ਰਚਾਏ ਹੈ, ਮਸਤ ਸੁਭਾਅ ਸਦਾ ਲਾਪਰਵਾਹ ਜਾਮਾ ਹੋਏ, ਮਸਤਾਨੇ ਮਨ ਭਾਵਤ ਅਲਾਏ ਹੈ, ਪਿਤਾ ਜੱਸਾ ਸਿੰਘ ਵੇਖ ਪੁੱਤਰ ਕੇ ਚਰਿੱਤਰ ਐਸੇ, ਲਹਿਣਾ ਸਿੰਘ ਨਾਮ ਤਾਂ ਕੇ ਪ੍ਰਤੀ ਇਹ ਮੰਗਾਏ ਹੈ, ਉਹ ਭਾਈ ਲਹਿਣਾ ਸਿੰਘ ਸਮਝਾ ਰਾਮ ਸਿੰਘ ਤਾਂ ਹੀ ਹੋਏ ਰਹੇ, ਉਹ ਕਮਲਾ ਨਾ ਜਾਣੀ ਕਿ ਸਜਾਏ ਹੈ। ਪਤਾ ਨਹੀਂ ਇਹ ਕਿਹੜੇ ਰੰਗ ਚ ਮੇਰਾ ਪੁੱਤਰ ਤੁਰ ਰਿਹਾ, ਕਿਸੇ ਨੂੰ ਵਰ ਸ਼ਰਾਪ, ਲੋਕਾਂ ਦਾ ਨਹੀਂ ਤੇ ਕਮਲਾ ਹੋ ਗਿਆ, ਇਹਨੂੰ ਆਪਣੇ ਆਪ ਦੀ ਸੋਝੀ ਨਹੀਂ, ਇਹਨੂੰ ਕੁਝ ਸਮਝਾਉਣ ਦਾ ਯਤਨ ਕਰ। ਏਦਾਂ ਇਹੀ ਏਦਾਂ ਦੀ ਆਵਾਜ਼ ਗੁਰੂ ਰਾਮ ਸਿੰਘ ਦੇ ਕੰਨਾਂ ਚ ਪਿਤਾ ਦੀ ਪੈ ਗਈ, ਜਿਵੇਂ ਗੁਰੂ ਨਾਨਕ ਦੇ ਕੰਨਾਂ ਚ ਆਪਣੀ ਮਾਸੀ ਦੀ ਆਵਾਜ਼ ਚਲੇ ਗਈ ਸੀ, ਜਿਵੇਂ ਉਹ ਚੱਲ ਕੇ ਆਪਣੀ ਮਾਸੀ ਕੋਲ ਆਉਂਦੇ ਨੇ। ਇਸ ਤਰ੍ਹਾਂ ਕੰਮ ਨੂੰ ਵਿੱਚੇ ਹੀ ਛੱਡ ਕੇ ਸਤਿਗੁਰੂ ਰਾਮ ਸਿੰਘ ਜੀ ਆਪਣੇ ਪਿਤਾ ਨੂੰ ਆਣ ਕੇ ਸੰਬੋਧਨ ਹੁੰਦੇ ਨੇ ਕਿ ਪਿਤਾ ਜੀ ਤੁਸੀਂ ਮੈਨੂੰ ਆਪਣਾ ਪੁੱਤਰ ਸਮਝ ਰਹੇ ਹੋ ਕਿ ਇਹ ਮੇਰਾ ਪੁੱਤਰ ਕਮਲਾ ਰਮਲਾ ਹੋ ਗਿਆ, ਇਹਨੂੰ ਸਮਝਾ ਲੈਣਾ ਸਿੰਘਾ, ਸੱਚ ਦੱਸ ਮੈਂ ਤੇਰਾ ਪੁੱਤਰ ਹਾਂ, ਜੇ ਤੇ ਮੈਂ ਤੇਰਾ ਪੁੱਤਰ ਹਾਂ ਤੇ ਮੈਨੂੰ ਤੁਸੀਂ ਸਿੱਖਿਆ ਦੇਣ ਦੇ ਯੋਗ ਹੋ ਤੇ ਮੈਂ ਰੱਜ ਕੇ ਤੁਹਾਡੀ ਸਿੱਖਿਆ ਲਵਾਂਗਾ, ਤੇ ਜੇ ਮੈਂ ਤੁਹਾਡਾ ਪੁੱਤਰ ਨਹੀਂ, ਜਦੋਂ ਮੈਂ ਸੰਸਾਰ ਵਿੱਚ ਆਇਆ ਸਾਂ ਆਉਣ ਦਾ ਦ੍ਰਿਸ਼ ਤੁਸੀਂ ਕਿਵੇਂ ਅੱਖਾਂ ਆਪਣੇ ਨਾਲ ਵੇਖਿਆ, ਜੇ ਤੇ ਉਹ ਵੇਖਿਆ ਦ੍ਰਿਸ਼ ਇਹ ਮੰਨਦੇ ਹੋ ਕਿ ਤੂੰ ਹੀ ਮੇਰਾ ਪੁੱਤਰ ਹੈ, ਤੇ ਜੇ ਤੁਹਾਡਾ ਨਹੀਂ ਅਕਾਲ ਪੁਰਖ ਦਾ ਪੁੱਤਰ ਬਣ ਕੇ ਆਇਆ ਵਾਂ, ਫਿਰ ਤੁਸੀਂ ਮੈਨੂੰ ਏਦਾਂ ਦੇ ਵਚਨ ਨਾ ਆਖੋ ਸਿੱਖਿਆ ਵਾਲੇ, ਮੈਂ ਤੁਹਾਡਾ ਪੁੱਤਰ ਨਹੀਂ, ਮੈਂ ਉਸ ਅਕਾਲ ਪੁਰਖ ਦਾ ਪੁੱਤਰ ਹਾਂ, ਮੈਂ ਕਮਲਾ ਵਾਂ ਰਮਲਾ ਵਾਂ ਕੋਈ ਵੱਡੀ ਗੱਲ ਨਹੀਂ, ਜਿਵੇਂ ਦਾ ਹਾਂ ਮੈਂ ਉਹਦਾ ਭੇਜਿਆ ਆਇਆ ਵਾਂ। ਬੋਲੇ ਹੈ ਪਿੱਤਰ ਗੁਰਮੁਖ ਨਿਤ ਸਾਚੇ ਰੂਪ, ਪਿਤਹੂ ਕੋ ਉੱਤਰ ਸੁਣਾਓ ਇਸ ਭਾਂਤ ਜੀ, ਮੇਰੇ ਜਨਮ ਕਾਲ ਕਾ ਸੁਣਾਓ ਹਾਲ ਸੱਚੋ ਸੱਚ, ਝੂਠ ਨਾ ਉਚਾਰੋ ਇੱਕ ਰਾਈ ਸਮਤਾਤ ਜੀ, ਉਹ ਤੂੰ ਜੋ ਜਾਣੇ ਮੇਰੋ ਤਾਤ, ਬੜੀ ਹੈ ਅਚੰਭ ਬਾਤ, ਪਿਤਾ ਤੂੰ ਕਹਿਣਾ ਕਿ ਤੂੰ ਮੇਰਾ ਪੁੱਤਰ ਹੈ, ਬੜੀ ਹੈਰਾਨੀ ਵਾਲੀ ਗੱਲ ਪਿਤਾ ਜੀ ਤੁਸੀਂ ਕਰ ਰਹੇ ਹੋ, ਮੈਂ ਤੁਹਾਡਾ ਪੁੱਤਰ ਨਹੀਂ, ਤੂੰ ਜੋ ਜਾਣੇ ਮੇਰੋ ਤਾਤ, ਬੜੀ ਹੈ ਅਚੰਭ ਬਾਤ, ਕੌਤਕ ਨਿਹਾਰਾ ਜਮ ਕਰੋ ਬਖਿਆਤ ਜੀ, ਉਹ ਰਾਖੋ ਪ੍ਰਤੀਤ ਤੇ ਅਪੀਤ ਹੋਏ ਸੱਚ ਭਾਖੋ, ਪੂਤ ਜੋ ਸਪੂਤ ਕੀ ਅਨੰਤ ਕਰਾ ਮਾਂ ਜੀ। ਕਿੰਨੀਆਂ ਸ਼ਕਤੀਆਂ ਮੈਂ ਲੈ ਕੇ ਸੰਸਾਰ ਚ ਆਇਆ, ਅਕਾਲ ਪੁਰਖ ਪਿਤਾ ਦੀ ਥਾਪਨਾ ਲੈ ਕੇ ਆਇਆ ਵਾਂ, ਤੁਸੀਂ ਮੈਨੂੰ ਆਖ ਰਹੇ ਹੋ ਕਿ ਇਹ ਮੇਰਾ ਪੁੱਤਰ ਏ, ਮੈਂ ਤੁਹਾਡਾ ਨਹੀਂ, ਹਾਂ ਮੈਂ ਕਮਲਾ ਹੀ ਰਮਲਾ ਜਿਵੇਂ ਦਾ ਹਾਂ ਉਹਨੂੰ ਮਨਜ਼ੂਰ ਏ ਮੇਰਾ ਜੀਵਨ ਜਿਹੜਾ, ਕੋਈ ਐਸੀ ਗੱਲ ਨਹੀਂ। ਸੋ ਇਸ ਕਰਕੇ ਜਿਵੇਂ ਬੇਬੇ ਨਾਨਕੀ ਜੀ ਭੈਣ ਨਾਨਕੀ ਜੀ ਆਪਣੇ ਪਿਤਾ ਮਹਿਤਾ ਕਾਲੂ ਜੀ ਨੂੰ ਸੰਬੋਧਨ ਹੋ ਰਹੇ ਨੇ ਕਿ ਪਿਤਾ ਜੀ ਮੇਰੇ ਭਰਾ ਦਾ ਸੁਭਾਅ ਜਿਹੜਾ ਉਦਾਸੀਆਂ ਵਾਲਾ ਹੈ, ਉਹਦੇ ਸੰਸਾਰ ਤੋਂ ਉਪਰਾਮ ਰਹਿੰਦੇ ਨੇ, ਦੁਨੀਆਂ ਦੇ ਲੋਕਾਂ ਨੇ ਇਹਨਾਂ ਨੂੰ ਭੂਤਨਾ ਵੀ ਆਖਿਆ, ਬੇਤਾਲਾ ਵੀ ਆਖਿਆ, ਤੇ ਭਇਓ ਦਵਾਨਾ ਸ਼ਾਹ ਕਾ ਨਾਨਕ ਬੋਰਾਨਾ, ਉਹਨਾਂ ਨੇ ਆਖਿਆ ਮੈਂ ਤੇ ਇਹ ਉਹ ਸ਼ਾਹ ਪ੍ਰਭੂ ਅਕਾਲ ਪੁਰਖ ਦਾ ਜਿਹੜਾ ਨਾ ਉਹਦਾ ਦਵਾਨਾ ਵਾਂ ਮਸਤਾਨਾ ਵਾਂ ਉਹਦਾ ਸੇਵਕ ਹਾਂ, ਤੇ ਤਾਂ ਮੈਂ ਕਮਲਾ ਰਮਲਾ ਹੋ ਗਿਆ ਵਾਂ, ਜਿਸ ਕਾਰਜ ਵਾਸਤੇ ਮੈਨੂੰ ਉਹਨੇ ਭੇਜਿਆ ਉਹ ਮੈਂ ਕਰਨਾ ਹੀ ਕਰਨਾ ਹੈ। ਇਸ ਕਰਕੇ ਜਿਸ ਕਾਰਜ ਵਾਸਤੇ ਪਿਤਾ ਜੱਸਾ ਸਿੰਘ ਨੂੰ ਸਤਿਗੁਰੂ ਰਾਮ ਸਿੰਘ ਜੀ ਕਹਿ ਰਹੇ ਨੇ ਕਿ ਜਿਹੜੇ ਕੰਮ ਨੂੰ ਕਰਨ ਵਾਸਤੇ ਮੈਂ ਆਇਆ ਵਾਂ ਉਸ ਕੰਮ ਨੂੰ ਮੈਂ ਕਰਾਂਗਾ, ਆਖਿਆ ਸੀ ਫੇਰ ਉਚਾਰ ਕਹਿਓ ਕਰਤਾਰ, ਜੋ ਮੋਹੇ ਅਵਤਾਰ ਹੈ ਭਾਰ ਬਨਾਸੀ, ਦੇਵ ਧਰਾ ਨਰ ਪਸ਼ ਪਸ਼ੂ ਸਭ ਕੋ ਉਪਦੇਸ਼ ਕਟੂ ਜਮ ਫਾਸੀ, ਕਾਨ ਮੈਂ ਬਾਣ ਨਿਸ਼ਾਨ ਤਰੂ, ਰਿਦ ਬੇਦ ਕੇ ਭਾਨ ਕਰੂ ਪ੍ਰਕਾਸ਼ੀ, ਉਹ ਮੋਹਨ ਕੋ ਜਮਨੰਦ ਜਸ਼ੋਧਰ ਪੂਤ ਲਖੈ ਵੈ ਤਰੂਪ ਬਲਾਸੀ। ਪਰ ਉਹ ਤੇ ਪੁੱਤਰ ਹੀ ਸਮਝਦੇ ਰਹੇ, ਘਰ ਵਾਲਿਆਂ ਨੂੰ ਪਤਾ ਇਹਨਾਂ ਰੱਬ ਦੇ ਪਿਆਰਾਂ ਦਾ ਨਾਂ ਲੱਗਾ, ਮਾਤਾ ਨੂੰ ਪਿਤਾ ਨੂੰ ਗੁਰੂ ਨਾਨਕ ਦੇਵ ਨੂੰ ਨਾ ਪਤਾ ਲੱਗਾ, ਮਾਤਾ ਪਿਤਾ ਨੂੰ ਭੈਣ ਨੂੰ ਸੋਝੀ ਸੀ ਕਿ ਮੇਰਾ ਜਿਹੜਾ ਵੀਰੇ ਅਕਾਲ ਪੁਰਖ ਦਾ ਰੂਪ ਹੈ। ਇਸ ਕਰਕੇ ਘਰਦਿਆਂ ਜੀਆਂ ਨੂੰ ਨਹੀਂ ਪਤਾ ਲੱਗਦਾ, ਪਰ ਬਾਹਰਲਿਆਂ ਵਾਸਤੇ ਗੁਰੂ ਪਿਆਰੇ ਉਹ ਰੱਬ ਦਾ ਰੂਪ ਹੋਇਆ ਕਰਦੇ ਨੇ। ਜਿਸ ਕਰਕੇ ਬੇਬੇ ਨਾਨਕੀ ਥਾਂ ਥਾਂ ਤੇ ਵਰਦੀ ਸੀ ਪਿਤਾ ਨੂੰ ਕਿ ਪਿਤਾ ਜੀ ਮੇਰੇ ਪੁੱਤਰ ਨੂੰ, ਮੇਰੇ ਵੀਰ ਭਰਾ ਨੂੰ ਭਾਵ ਨਾਨਕ ਨੂੰ ਕੁਝ ਆਖਿਆ ਨਾ ਕਰੋ, ਇਹ ਤੇ ਰੱਬ ਦੇ ਪਿਆਰੇ ਨੇ, ਇਹ ਤੇ ਅਕਾਲ ਪੁਰਖ ਦਾ ਰੂਪ ਨੇ, ਆਪ ਹੀ ਤੁਰਦਰਗਾਹ ਤੋਂ ਚੱਲ ਕੇ ਆਏ ਨੇ, ਤੁਸੀਂ ਆਪਣਾ ਪੁੱਤਰ ਸਮਝੀ ਬੈਠੇ ਹੋ। ਇਸ ਕਰਕੇ ਥਾਂ ਥਾਂ ਤੇ ਵਰਦਿਆ ਸੀ ਬੇਬੇ ਨਾਨਕੀ ਨੇ। ਇੱਥੇ ਵੀ ਸੰਬੋਧਨ ਭੈਣ ਨਾਨਕੀ ਹੋ ਰਹੀ ਹੈ ਵੀਰ ਦੇ ਪ੍ਰਥਾ ਕਿ ਪਿਤਾ ਜੀ ਇਹ ਮੇਰਾ ਜਿਹੜਾ ਵੀਰ ਹੈ ਨਾ, ਇਹ ਰੱਬ ਰੂਪ ਹੈ।
ਇਹਾ ਆਣ ਤੇਰੋ ਕਛੂ ਨਾਹੀ ਖੋਈ।
ਤੁਸੀਂ ਆਣ ਕੇ ਕਹਿੰਦੇ ਹੋ ਕਿ ਮੇਰੇ ਪੁੱਤਰ ਨੇ ਘਰ ਦਾ ਧਨ ਜਿਹੜਾ ਉਜਾੜ ਦਿੱਤਾ, ਇੱਥੇ ਆਣ ਕੇ ਨੇ ਕੋਈ ਧਨ ਨਹੀਂ ਉਜਾੜਿਆ।
ਸਵਾਰ ਵਿਗਾਰੈ ਨਿਜੰਕਾਰ ਸੋਈ।
ਇਹ ਜੇ ਘਰ ਆਪਣੇ ਨੂੰ ਸਵਾਰਦਾ ਜਾਂ ਉਜਾੜਦਾ, ਇਹਦਾ ਆਪਣਾ ਹੀ ਕਿਰਤਵਰਤ ਆਪਣੀ ਕਰਦਾ, ਭਾਵੇਂ ਗਵਾਲਾ ਤੇ ਭਾਵੇਂ ਸਾਂਭਲਾ, ਤੁਹਾਨੂੰ ਤੇ ਕੋਈ ਸਿਰਦਰਦੀ ਨਹੀਂ। ਹਾਂਜੀ,
ਭਨੇ ਭੈਣ ਜੈ ਰਾਮ ਤਾਂ ਸੋ ਸੁਣਾਈ।
ਅੱਗੋਂ ਜੈ ਰਾਮ ਭਾਈਆ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਦੇ, ਕੀ ਕਹਿੰਦੇ ਨੇ?
ਭਾਇਓ ਹੈ ਅਬੈ ਸੋਧ ਜਾਂ ਕੀ ਸਗਾਈ।
ਪਿਤਾ ਜੀ ਤੁਸੀਂ ਇਹਨਾਂ ਦੇ ਵਿਆਹ ਦੀ ਗੱਲ ਕੀਤੀ ਤੇ ਬਿਲਕੁਲ ਤਿਆਰੀ ਹੋ ਰਹੀ ਇਹਨਾਂ ਦੇ ਵਿਆਹ ਦੀ ਵੀ।
ਹਰਖਿਓ ਕਾਲੂ ਕਹਤ ਪੁਨ ਹੋਏ ਭਲੀ ਜਠੋਰ।
ਤੇ ਜੈ ਰਾਮ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਮਹਿਤਾ ਕਾਲੂ ਜੀ ਕਿ ਜੈ ਰਾਮ ਜੀ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੇ ਵਿਆਹ ਦੀ ਵੀ ਇਸ ਵੇਲੇ ਤਿਆਰੀ ਏ, ਤੇ ਮੈਂ ਕਹਿੰਦਾ ਵਾ ਜਿਹੜੀ ਚੰਗੀ ਜਗ੍ਹਾ ਹੋਵੇਗੀ, ਕੋਈ ਘਰ ਚੰਗਾ ਕੋਈ ਹੋਵੇਗਾ ਨਾ, ਉਸ ਘਰ ਦੀ ਬਾਬਤ ਨਿਗਾਹ ਵਿਚ ਲਿਆਉਣ ਦਾ ਤੁਸੀਂ ਯਤਨ ਕਰਨਾ ਹੈ।
ਦੇਖ ਜੈ ਰਾਮ ਕਰੀ ਜੀਏ ਖੱਤਰੀ ਹੋਏ ਤਨ ਗੌਰ।
ਖੱਤਰੀ ਕੁਲ ਹੋਵੇ ਤੇ ਉਹ ਜਿਹੜਾ ਸੇੜ ਸੇੜਿਆ ਜਾਵੇਗਾ ਇਹਨਾਂ ਦੇ ਸਹੁਰਾ ਜੀ, ਉਹਦੇ ਘਰ ਧਨ ਵੀ ਬੜਾ ਹੋਵੇ ਤੇ ਬਿਲਕੁਲ ਸੋਝੀ ਨਾਲ ਸਿਆਣਪ ਦੇ ਨਾਲ ਘਰ ਦੀ ਟੂਣ ਤੁਸਾਂ ਕਰਨੀ ਹੈ।
ਪਾਖਤ ਜੈ ਰਾਮ ਚੋਣਾ ਗੋਤ ਮੂਲਾ ਨਾਮ ਤੇ।
ਜੈ ਰਾਮ ਜੀ ਆਂਦੇ ਨੇ ਕਿ ਨਾਮ ਮੂਲਾ ਹੈ ਜੋ ਜਿਨ੍ਹਾਂ ਨੇ ਇਹਨਾਂ ਦੇ ਸਹੁਰਾ ਜੀ ਬਣਨਾ ਹੈ, ਤੇ ਚੋਣਾ ਉਹਨਾਂ ਦੀ ਜਾਤ ਹੈ।
ਤੈਨੂੰ ਜਾਹ ਤਾਮ ਸੋ ਰੰਧਾਵੇ ਪਟਵਾਰੀਆ।
ਉਹ ਰੰਧਾਵਿਆਂ ਦੇ ਪਟਵਾਰੀ ਵੱਜਦੇ ਨੇ ਤੇ ਉਹਦੇ ਘਰ ਉਹਨਾਂ ਦੀ ਲੜਕੀ ਜਵਾਨ ਹੈ ਇਸ ਵੇਲੇ।
ਭਲੋ ਹੈ ਟਿਕਾਨੋ ਚਾਹੇ ਕੀਨ ਮੈਂ ਖੁਜਾਨੋ ਜਾਨੋ।
ਉਹ ਥਾਂ ਟਿਕਾ ਇਹਨਾਂ ਦੇ ਸਹੁਰੇ ਪਰਿਵਾਰ ਦਾ ਬੜਾ ਸੋਹਣਾ ਹੈ, ਬਿਲਕੁਲ ਮੈਂ ਇਸ ਗੱਲ ਦੀ ਪੜਤਾਲ ਕੀਤੀ ਏ।
ਹੋਏ ਸੰਬੰਧ ਸੁਖ ਸਾਨੋ ਸੋ ਨਿਹਾਰੀਆ।
ਬਿਲਕੁਲ ਇਹ ਰਿਸ਼ਤਾ ਸੰਬੰਧ ਹੋ ਜਾਏਗਾ ਤੇ ਆਪ ਸੁਖਾਂ ਦੇ ਨਾਲ ਇਸ ਰਿਸ਼ਤੇ ਨੂੰ, ਇਸ ਵਿਆਹ ਨੂੰ ਵੇਖੋਗੇ ਅੱਖਾਂ ਦੇ ਨਾਲ।
ਹੋਰ ਤੋਰ ਇੱਕ ਕਾਜ ਜਾਨ ਜੈਸ ਕਰੋ ਕਾਜ।
ਮਹਿਤਾ ਕਾਲੂ ਜੀ ਪੰਕਤੀ ਅਨੁਸਾਰ ਬੋਲ ਰਹੇ ਨੇ ਕਿ ਜੈ ਰਾਮ ਜੀ ਮੇਰਾ ਕੰਮ ਕੀ ਤੇ ਤੇਰਾ ਕੀ, ਇੱਕੋ ਹੀ ਗੱਲ ਏ, ਤੁਸੀਂ ਸਿਆਣਪ ਦੇ ਨਾਲ ਕਰਨ ਦਾ ਯਤਨ ਕਰਨਾ।
ਆਪ ਤੂੰ ਸਿਆਣੋ ਬਹਿਨ ਕਾਲੂ ਉਚਾਰੀਆ।
ਮਹਿਤਾ ਜੀ ਆਂਦੇ ਨੇ ਜੈ ਰਾਮ ਜੀ ਤੂੰ ਆਪ ਹੀ ਸਿਆਣਾ ਹੈ, ਮੈਂ ਤੈਨੂੰ ਕੀ ਆਖ ਸਕਦਾ ਵਾ।
ਜੈਸੇ ਸੁਖ ਤੰਨਿਆ ਕੋ ਸੀਤਲ ਸੁਨੈਨ ਮੇਰੇ ਦਸੇ।
ਤੇਰੇ ਘਰ ਮੇਰੀ ਲੜਕੀ ਏ, ਇਹ ਮੇਰੀ ਧੀ ਨਾਨਕੀ ਤੇ ਬੜੀ ਸੁਖੀ ਏ, ਸੁਖਾਂ ਚ ਇਹ ਜੀਵਨ ਬਤੀਤ ਕਰ ਰਹੀ ਏ ਤੇ ਬਹੁਤ ਮੇਰਾ ਹਿਰਦਾ ਸ਼ਾਂਤ ਏ, ਠੰਡਾ ਇਸ ਵੇਲੇ।
ਤੈਸੇ ਪੇਖੋ ਨਾਨਕ ਕੋ ਲਾਲ ਸਾਹ ਮਾਰੀਆ।
ਏਦਾਂ ਹੀ ਸੁਖੀ ਮੈਂ ਨਾਨਕ ਆਪਣੇ ਪੁੱਤਰ ਨੂੰ ਵੇਖਣਾ ਚਾਹੁੰਦਾ ਵਾ ਜਿਵੇਂ ਮੇਰੀ ਧੀ ਸੁਖੀ ਤੇਰੇ ਘਰ ਦੇ ਵਿਚ, ਤੇ ਮੇਰਾ ਪੁੱਤਰ ਮੈਨੂੰ ਅਜੇ ਖਰਾਬ ਕਰ ਰਿਹਾ, ਮੇਰੇ ਆਖੇ ਨਹੀਂ ਲੱਗ ਰਿਹਾ। ਮੇਰਾ ਦਿਲ ਕਰਦਾ ਕਮਾਈ ਖੋਰ ਹੋਵੇ ਤੇ ਮੈਨੂੰ ਸੋਭਾ ਦੁਨੀਆਂਦਾਰੀ ਦੇ ਲੋਕਾਂ ਵੱਲੋਂ ਮਿਲੇ, ਮੈਨੂੰ ਬੜੀ ਰੀਝ ਏ, ਪਰ ਅਜੇ ਇਹਨਾਂ ਦੇ ਬਾਬਤ ਇਸ ਤਰ੍ਹਾਂ ਦੇ ਬਚਨ ਮੈਨੂੰ ਨਹੀਂ ਕਹਿ, ਜਦੋਂ ਕੋਈ ਕਹੇਗਾ ਤੇ ਮੈਂ ਉਹਦੇ ਮੂੰਹ ਚ ਮਿੱਠਾ ਪਾਵਾਂਗਾ।
ਤੁਮ ਕਾਲੂ ਮਮ ਪਿਤਾ ਸਮ ਰਹੋ ਇਹਾਂ ਕਰ ਤਾਮ।
ਹੁਣ ਜੈ ਰਾਮ ਜੀ ਬੋਲਦੇ ਨੇ ਆਪਣੇ ਸਹੁਰਾ ਜੀ ਨੂੰ, ਮਹਿਤਾ ਕਾਲੂ ਜੀ ਨੂੰ, ਕਿ ਤੁਸੀਂ ਮੇਰੇ ਪਿਓ ਦੇ ਬਰਾਬਰ ਹੋ ਤੇ ਮੈਂ ਹੱਥ ਜੋੜ ਕੇ ਤੁਹਾਡੇ ਅਰਜ ਕਰਨਾ ਵਾ, ਤੁਸੀਂ ਹੁਣ ਇੱਥੇ ਰਹੋ ਸਾਡੇ ਪਿੰਡ।
ਨਾਨਕ ਜਨਨੀ ਆਨ ਹੋ ਪਾਖੇ ਬੈਨ ਜੈ ਰਾਮ।
ਤੇ ਮਾਤਾ ਤ੍ਰਿਪਤਾ ਜੀ ਨੂੰ ਅਸੀਂ ਆਪਣੇ ਆਪ ਲੈ ਆਵਾਂਗੇ, ਜੇ ਤੁਸੀਂ ਆਪਣਾ ਘਰ ਬਣਾ ਕੇ ਇਸੇ ਪਿੰਡ ਸੁਲਤਾਨਪੁਰ ਚ ਰਹਿਣਾ ਸ਼ੁਰੂ ਕਰੋਗੇ ਤੇ ਮਾਤਾ ਜੀ ਵੀ ਆ ਜਾਣਗੇ ਆਪਣੇ ਆਪ।
ਕਾਲੂ ਪਨੇ ਬੈਨ ਬਹੁ ਕਾਲ ਕੁਹੈਨ ਮੇਰੋ।
ਮਹਿਤਾ ਜੀ ਆਂਦੇ ਨੇ ਜੈ ਰਾਮ ਜੀ ਤੁਹਾਡੀ ਗੱਲ ਤੇ ਠੀਕ ਏ, ਪਰ ਮੈਂ ਕਾਫੀ ਸਮੇਂ ਤੋਂ ਉੱਥੇ ਰਹਿ ਰਿਹਾ ਵਾਂ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ।
ਕੋ ਦੁੱਖ ਹੈ ਨਾ ਸੁਖ ਚੈਨ ਸੋ ਬਸਤ ਹਾ।
ਉੱਥੇ ਰਹਿਣ ਦੇ ਨਾਲ ਕੋਈ ਮੈਨੂੰ ਦੁੱਖ ਨਹੀਂ, ਮੇਰਾ ਸਮਾਂ ਸੋਹਣਾ ਬਤੀਤ ਹੋ ਰਿਹਾ ਹੈ।
ਕਾਰ ਪਟਵਾਰੀ ਤਾਂ ਦੀਨੀ ਰਾਏ ਸਾਰੀ ਮਮ।
ਉਹ ਰਾਏ ਬਲਾਰ ਨੇ ਪਟਵਾਰੀ ਦਾ ਕੰਮ ਮੈਨੂੰ ਸਾਰਾ ਸੌਂਪ ਦਿੱਤਾ ਹੈ, ਉਹ ਨਨਕਾਣਾ ਸਾਹਿਬ ਦਾ।
ਲੋਕ ਅਨੁਸਾਰੀ ਪੁਨ ਕੈਸੇ ਨਾ ਤਜਤ।
ਉਥੋਂ ਦੇ ਲੋਕ ਮੇਰੇ ਆਖੇ ਲੱਗਦੇ ਨੇ, ਤੇ ਜਦੋਂ ਕੋਈ ਕਿਸੇ ਦੇ ਆਖੇ ਲੱਗੇ ਫਿਰ ਉਹਨੂੰ ਛੱਡਿਆ ਨਹੀਂ ਜਾਂਦਾ। ਉਹਨਾਂ ਲੋਕਾਂ ਨੂੰ ਕਿਵੇਂ ਛੱਡਾਂ? ਮੈਨੂੰ ਰਾਏ ਬਲਾਰ ਨੇ ਡਿਊਟੀ ਜਿਹੜੀ ਇਹ ਲਾ ਦਿੱਤੀ ਪਟਵਾਰੀ ਵਾਲੀ।
ਹੋਏ ਜੇ ਸਗਾਈ ਲਿਓ ਸਪਦ ਬੁਲਾਈ ਮੋਏ।
ਮਹਿਤਾ ਜੰਦ ਨੇ ਜੈ ਰਾਮ ਜੀ, ਜਦੋਂ ਵਿਆਹ ਹੋਏਗਾ ਨਾ ਤੇ ਸ਼ੁਰੂਆਤ ਹੋਵੇਗੀ, ਤਿਆਰੀ ਹੋਵੇਗੀ, ਤੇ ਮੈਨੂੰ ਸਪਦ ਛੇਤੀ ਬੁਲਾ ਲੈਣਾ ਤੁਸੀਂ ਉਥੋਂ।
ਕੀ ਜੈਨ ਬਿਲੰਬ ਜੋ ਤੋਹੇ ਔਰ ਹੋ ਕਹਤ ਹਾ।
ਰਤੀ ਦੇਰੀ ਨਹੀਂ ਕਰਨੀ ਵਿਆਹ ਕਰਨ ਵੇਲੇ, ਤੇ ਮੈਂ ਹੋਰ ਕੀ ਕਹਿ ਰਿਹਾ ਤੁਹਾਨੂੰ, ਉਹ ਵੀ ਸੁਣੋ ਮੇਰੀ ਗੱਲ।
ਰੱਖੋ ਰਖਵਾਰੀ ਸੁਤ ਕਰਨ ਖੁਆਰੀ ਧਨ।
ਮੇਰੇ ਪੁੱਤਰ ਦੀ ਰਾਖੀ ਜਰੂਰ ਕਰਨੀ, ਐਵੇਂ ਤੁਹਾਨੂੰ ਐਵੇਂ ਨਾ ਗਵਾਈ ਜਾਵੇ ਅੱਠੇ ਪੈਰ।
ਤੀਜਾ ਮਤ ਆਪ ਤਾਂ ਕੀ ਚਿੰਤਾ ਮੈਂ ਰਹਤ ਹਾ।
ਤੁਸੀਂ ਉਹਨੂੰ ਸਿੱਖਿਆ ਦਿੰਦੇ ਰਹਿਣਾ ਤੇ ਮੈਨੂੰ ਇਹਦੀ ਚਿੰਤਾ ਹੀ ਖਾਈ ਜਾਂਦੀ, ਕਿਉਂਕਿ ਨਹੀਂ ਸੀ ਨਾ ਉਹ ਅੰਦਰ ਰੰਗ ਨਹੀਂ ਸੀ, ਉਹ ਪੁੱਤਰ ਨੂੰ ਪੁੱਤਰ ਹੀ ਸਮਝਦੇ ਸਨ, ਸਧਾਰਨ ਪੁੱਤਰ ਹੈ, ਪਰ ਅਕਾਲ ਪੁਰਖ ਦਾ ਰੂਪ ਸਨ। ਸ੍ਰੀ ਕਰਤਾਰ ਮਹਾ ਦੁਖਟਾਰ ਸਰੂਪ ਉਦਾਰ ਧਰਾ ਗੁਰੂ ਨਾਨਕ ਪੂਰਨ ਪਾਕ ਵਿਪਾਕ ਮਟਾਏ ਸੁਭਾਗ ਭਗਤ ਕੀਏ ਮੁਖ ਭਾਨਕ ਲੋਕ ਸਰਾਨੀ ਆਵਾਸ ਮੈਦਾਨੀ ਪ੍ਰਾਣੀ ਤਰਾਏ ਅਦੇਵ ਭਿਆਨਕ ਉਹ ਧੰਨ ਗੁਰੂ ਅਗ ਖੰਡ ਅਖੰਡਨ ਜਗ ਬਿਖੈ ਜਸ ਚੰਡ ਸੋ ਨਾਨਕ। ਦੁਨੀਆਂ ਦੇ ਲੋਕਾਂ ਦੇ ਗੁਰੂ ਨਾਨਕ ਦੇਵ ਜੀ ਤੇਰਾ ਜਸ ਕਰਨਾ ਹੀ ਕਰਨਾ ਹੈ, ਪਰ ਕਾਬਲ ਕੰਧਾਰ ਦੀਆਂ ਕੰਧਾਂ ਜਿੱਥੇ ਤੁਹਾਡੇ ਚਰਨ ਪਏ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਉਹ ਜਗ੍ਹਾ ਥਾਪੀਆਂ ਗਈਆਂ, ਉਹਨਾਂ ਜਗ੍ਹਾ ਦੀ ਪੂਜਾ ਪ੍ਰਤਿਸ਼ਠਾ ਹੋਣੀ ਸ਼ੁਰੂ ਹੋ ਗਈ, ਤੇ ਉਹ ਭਾਵ ਉੱਥੇ ਆਸਣ ਵਿਛਣੇ ਸ਼ੁਰੂ ਹੋ ਗਏ ਜਿੱਥੇ ਸਤਿਗੁਰੂ ਜੀ ਤੁਹਾਡੇ ਚਰਨ ਪੈ ਗਏ। ਕਿਉਂਕਿ ਆਸਾ ਦੀ ਬਾਤ ਰੋਜ਼ ਪੜ੍ਹਦੇ ਹਾਂ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਮੇਰਾ ਸਤਿਗੁਰੂ ਜਾ ਕੇ ਬੈਠਦਾ ਨਾ, ਉਹ ਥਾਂ ਸੋਭਾ ਵਾਲਾ ਸਾਹ ਸਾਂਝੀ ਹੋ ਜਾਂਦਾ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁੱਖ ਲਾਵਾ। ਗੁਰੂ ਦੇ ਸਿੱਖਾਂ ਨੇ ਉਹ ਥਾਂ ਲੱਭਿਆ ਜਿੱਥੇ ਸਤਿਗੁਰਾਂ ਦਾ ਜਾ ਕੇ ਵਾਸਾ ਹੋਇਆ, ਕਿਉਂਕਿ ਜੰਗਲ ਵਿੱਚ ਮੰਗਲ ਮੇਰੇ ਸਤਿਗੁਰੂ ਜੀ ਲਾ ਦੇਣ ਵਾਲੇ ਨੇ, ਭਾਵੇਂ ਰੜੇ ਮੈਦਾਨ 'ਚ ਜਾ ਕੇ ਬਹਿ ਜਾਣ, ਉੱਥੇ ਮੰਗਲ ਲੱਗ ਜਾਏਗਾ, ਖੁਸ਼ੀਆਂ ਖੇੜੇ ਆਉਣੇ ਸ਼ੁਰੂ ਹੋ ਜਾਣਗੇ, ਸੰਗਤਾਂ ਉੱਥੇ ਜਾਣੀਆਂ ਸ਼ੁਰੂ ਹੋ ਜਾਣਗੀਆਂ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁੱਖ ਲਾਵਾ, ਤੇ ਉਹ ਸੰਗਤਾਂ ਨੇ ਜਾ ਕੇ ਗੁਰਾਂ ਦੇ ਚਰਨਾਂ ਦੀ ਧੂੜ ਮੁੱਖ ਨਾਲ ਲਾਈ। ਗੁਰਸਿੱਖਾਂ ਕੀ ਕਾਲ ਥਾਏ ਪਈ ਜਿਨ ਹਰ ਨਾਮ ਤੇ ਆਵਾ। ਜਿਹੜੇ ਗੁਰਾਂ ਨੂੰ ਜਾ ਕੇ ਮਿਲੇ ਤੇ ਨਾਮ ਦਾ ਧਿਆਉਣਾ ਕੀਤਾ, ਉਹਨਾਂ ਦੀ ਕਾਲ ਕਮਾਈ ਲੇਖੇ ਵਿੱਚ ਲੱਗ ਗਈ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਗੁਰੂ ਦੇ ਪਿਆਰੋ। ਜਿਨ੍ਹਾਂ ਨੇ ਗੁਰਾਂ ਨੂੰ ਪੂਜਿਆ ਉਹਨਾਂ ਲੋਕਾਂ ਦੀ ਪੂਜਾ ਪ੍ਰਤਿਸ਼ਠਾ ਹਰੀ ਪਰਮੇਸ਼ਰ ਨੇ ਕਰਵਾਈ ਆਪ ਖੁਦ। ਦੂਜੇ ਥਾਂ ਗੁਰੂ ਜੀ ਲਿਖਦੇ ਨੇ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਗੁਰੂ ਦੇ ਪਿਆਰਿਓ, ਜਗ੍ਹਾ ਭਾਗਾਂ ਵਾਲੀ ਹੋ ਜਾਂਦੀ ਜਿੱਥੇ ਗੁਰੂ ਜੀ ਬਹਿੰਦੇ ਨੇ ਆਣ ਕੇ। ਸੇ ਜੰਤ ਪੈ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਉਹ ਵੀ ਭਾਗਾਂ ਵਾਲੇ ਜੀ ਜਿਨ੍ਹਾਂ ਨੇ ਜਾ ਕੇ ਆਪਣੇ ਪੂਰੇ ਗੁਰਾਂ ਦਾ ਦਰਸ਼ਨ ਕੀਤਾ। ਤਨ ਤਨ ਪਿਤਾ ਤਨ ਤਨ ਕੋਲ ਤਨ ਤਨ ਸੋ ਜਨਨੀ, ਜਿਨ ਗੁਰੂ ਜਨਿਆ ਮਾਏ ਤਨ ਤਨ ਗੁਰੂ, ਜਿਨ ਨਾਮ ਅਰਾਧਿਆ ਆਪ ਤਰਿਆ, ਜਿੰਨੀ ਡਿੱਠਾ ਤਿੰਨਾ ਲੈ ਛਡਾਏ, ਹਰ ਸਤਿਗੁਰ ਮਿਲੋ ਦਇਆ ਕਰ ਜਨ ਨਾਨਕ ਧੋਵੈ ਪਾਏ। ਕਹਿੰਦੇ ਨੇ ਮੈਨੂੰ ਵੀ ਐਸਾ ਗੁਰੂ ਮਿਲਾ ਦੇ ਅਕਾਲ ਪੁਰਖ, ਐਸੇ ਗੁਰੂ ਦੇ ਚਰਨ ਧੋ ਧੋ ਕੇ ਮੈਂ ਵੀ ਅੱਠੇ ਪੈਰ ਪੀਂਦਾ ਰਵਾਂ, ਕਿਉਂਕਿ ਭਾਗ ਚੰਗੇ ਹੋਣ ਤੇ ਜੀਵ ਨੂੰ ਪ੍ਰਾਣੀ ਮਾਤਰ ਨੂੰ ਗੁਰਾਂ ਦਾ ਮਿਲਾਪ ਹੁੰਦਾ, ਨਹੀਂ ਤੇ ਨਹੀਂ ਹੋ ਸਕਦਾ। ਪੂਰਨ ਸੰਤ ਦੀ ਭੇਟਾ ਮਿਲਾਪ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਜਦੋਂ ਕਰਮ ਜਿਸ ਬੰਦੇ ਦੇ ਜਾਗਦੇ ਨੇ, ਲੱਗ ਕੁਦਰਤੀ ਉਸ ਨੂੰ ਢੋ ਜਾਂਦਾ, ਸੋਝ ਗਿਆਨ ਅਗਿਆਨ ਦੀ ਆ ਜਾਂਦੀ, ਸਾਧ ਸੰਗਤ ਨੂੰ ਜਦੋਂ ਛੋਹ ਜਾਂਦਾ, ਖੋਟੇ ਕਰਮ ਮਿਟ ਜਾਣ ਇੱਕ ਪਲਕ ਅੰਦਰ, ਮੈਂ ਮੇਰੀ ਨੂੰ ਜਦੋਂ ਖੋ ਜਾਂਦਾ, ਉਹ ਮਿਟ ਜਾਮ ਦੇ ਗੇੜ ਚਰਾਸੀਆਂ ਦੇ ਪੱਥਰ ਚਿਤ ਤੋਂ ਪਾਰਸ ਹੋ ਜਾਂਦਾ। ਤੇ ਬਾਣੀ ਵੀ ਫੈਸਲਾ ਕਰਦੀ ਹੈ, ਕਿਉਂਕਿ ਯਥਾਰਥ ਬਚਨ ਤੇ ਗੁਰਬਾਣੀ ਦੇ ਹੀ ਨੇ ਸਾਧ ਸੰਗਤ ਜੀ। ਜਦੋਂ ਗੁਰਬਾਣੀ ਦਾ ਹਵਾਲਾ ਸਾਡੇ ਸਾਹਮਣੇ ਆਵੇਗਾ, ਹੋਰ ਕੋਈ ਪ੍ਰਮਾਣ ਦੇਣ ਦੀ ਸਾਨੂੰ ਲੋੜ ਇਦੋਂ ਉੱਤਮ ਨਹੀਂ ਰਹਿ ਜਾਂਦੀ ਉੱਪਰ ਦੀ। ਤੇ ਬਾਣੀ ਦਾ ਫੈਸਲਾ ਹੈ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਜਦੋਂ ਪੂਰਬਲੇ ਕਰਮਾਂ ਦੀ ਸ਼ਾਖਾ ਫੁੱਟਦੀ, ਅੰਗੂਰ ਫੁੱਟਦਾ, ਕੀ ਵਿਧੀ ਬਣਦੀ ਏ? ਭੇਟਿਓ ਪੁਰਖ ਰਸਕ ਬਰਾਗੀ, ਮਹਾਨ ਤੱਤ ਵੇਤੇ ਬ੍ਰਹਮ ਨਿਸ਼ਟੀ ਸ਼ਰੋਤਰੀ ਕਹਿਣੀ ਤੇ ਕਰਨੀ ਵਾਲੇ ਜਿਹੜੇ ਪੂਰੇ ਹੁੰਦੇ ਨੇ ਮਹਾਤਮਾ ਤੱਤ ਵੇਤੇ, ਉਹਨਾਂ ਦਾ ਮਲਾਪ ਹੁੰਦਾ ਭੇਟਾ ਹੁੰਦੀ, ਤੇ ਭੇਟਾ ਹੋ ਗਈ, ਫਿਰ ਹੋਇਆ ਕਿ ਮਿਟਿਓ ਅੰਧੇਰ, ਅਗਿਆਨਤਾ ਦਾ ਹਨੇਰਾ ਮਿਟ ਗਿਆ, ਉਹ ਕਿਹੜਾ? ਮੈਂ ਮੇਰੀ ਦਾ ਜਾਲ ਆ ਧੀਆਂ ਪੁੱਤਰ ਸੱਕੇ ਸੰਬੰਧੀ ਧਨ ਦੌਲਤ ਇਹ ਅਗਿਆਨਤਾ ਦਾ ਹਨੇਰਾ ਨੂੰ ਆਖਿਆ। ਇਹ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਇਹ ਜੀਵ ਇਸਤਰੀ ਜਨਮ ਜਨਮਾਤਰਾ ਦੀ ਆਪਣੇ ਆਪ ਸੁੱਤੀ ਹੋਈ ਜਾਗ ਪੈਂਦੀ, ਜਾਂ ਇਸ ਜੀਵ ਦੀ ਸੁੱਤੀ ਹੋਈ ਤਕਦੀਰ ਆਪਣੇ ਆਪ ਜਾਗ ਪੈਂਦੀ ਜਦੋਂ ਪੂਰਨ ਗੁਰਾਂ ਦਾ ਜੀਵ ਨੂੰ ਪ੍ਰਾਣੀ ਨੂੰ ਮਿਲਾਪ ਹੋ ਜਾਂਦਾ ਸਾਧਸੰਗ ਜੀ। ਇਸ ਕਰਕੇ ਉਹ ਬੜੇ ਵੱਡੇ ਭਾਗਾਂ ਵਾਲੇ ਨੇ ਜਿਹਨਾਂ ਨੂੰ ਪੂਰੇ ਗੁਰਾਂ ਦਾ ਮਿਲਾਪ ਹੁੰਦਾ ਕਿਸੇ ਨਾ ਕਿਸੇ ਜ਼ਰੀਏ ਜਾਂ ਬਹਾਨੇ। ਇਸ ਤਰ੍ਹਾਂ ਬੇਬੇ ਨਾਨਕੀ ਜੀ, ਭੈਣ ਨਾਨਕੀ ਜੀ ਪਿਤਾ ਨੂੰ ਸੰਬੋਧਨ ਪਹਿਲਾਂ ਕਰਦੇ ਨੇ, ਹੁਣ ਭਾਈ ਜੈ ਰਾਮ ਜੀ ਵੀ ਆਪਣੇ ਪਿਤਾ ਮਹਿਤਾ ਕਾਲ ਜੀ ਨੂੰ ਏਦਾਂ ਹੀ ਕਹਿ ਰਹੇ ਨੇ ਕਿ ਕੋਈ ਗੱਲ ਨਹੀਂ, ਤੁਹਾਡੇ ਅੰਦਰ ਅਗਰ ਜੇ ਲਾਲਸਾ ਹੈ ਮਾਇਆ ਦੀ, ਰੁਪਈਆਂ ਪੈਸਿਆਂ ਦੀ, ਤੇ ਤੁਸੀਂ ਰਾਏ ਭੋਏ ਦੀ ਤਲਵੰਡੀ ਨੂੰ ਛੱਡ ਕੇ ਸੁਲਤਾਨਪੁਰ ਸਾਡੇ ਕੋਲ ਹੀ ਰਹਿਣਾ ਸ਼ੁਰੂ ਕਰ ਦਿਓ ਤੇ ਮਾਤਾ ਤ੍ਰਿਪਤਾ ਜੀ ਨੂੰ ਅਸੀਂ ਲੈ ਆਵਾਂਗੇ, ਤੁਸੀਂ ਆਪੇ ਆਪਣੇ ਪੁੱਤਰ ਦੀ ਰਾਖੀ ਕਰ ਲਿਆ ਜੇ।
ਨਾਨਕੀ ਪਨਤ ਸੁਣ ਬੈਨ ਮੈਂ ਜਨਕ ਤੁਮ,
ਤੇ ਧੀ ਬੋਲਦੀ ਹੈ ਪਿਤਾ ਜੀ ਸੁਣੋ ਮੇਰੀ ਗੱਲ, ਮੈਂ ਅਰਜ ਕਰਨੀ ਆ ਤੁਹਾਡੇ ਅੱਗੇ।
ਭਾਖਤ ਸਦੀਵ ਤਨ ਖੋਤ ਨਿਤ ਮੋਰੀਆ,
ਭਾਵ ਤੁਸੀਂ ਕਹਿੰਦੋ ਕਿ ਮੇਰਾ ਪੁੱਤਰ ਮੇਰੇ ਘਰ ਦਾ ਧਨ ਜਿਹੜਾ ਹੈ ਰੁਪਈਆ ਪੈਸਾ ਗਵਾਈ ਜਾਂਦਾ ਹੈ, ਗਵਾਈ ਜਾਂਦਾ ਹੈ।
ਆਪਣੀ ਕਰਤ ਕਿਰਤ ਖੋਏ ਕੇ ਦੋ ਰਾਖਿਆ ਬਿਤ,
ਕਿਸੇ ਦਾ ਘਰ ਤੇ ਨਹੀਂ ਉਜਾੜਦਾ, ਆਪਣੀ ਕਿਰਤ ਵਿਰਤ ਸੱਚੀ ਸੁੱਚੀ ਕਰਦਾ, ਦਸਾਂਵਾਂ ਦੀ ਕਿਰਤ ਕਮਾਈ ਕਰਦਾ ਹੈ। ਜੇ ਇਹ ਸਵਾਰਦਾ ਤੇ ਆਪਣਾ ਵੀ ਸਵਾਰਦਾ, ਵਿਗਾੜਦਾ ਤੇ ਆਪਣਾ ਵਿਗਾੜਦਾ, ਕਿਸੇ ਨੂੰ ਤੇ ਕੋਈ ਦੁੱਖ ਨਹੀਂ ਨਾ ਮੇਰਾ ਵੀਰ ਦੇਣ ਡਿਆ।
ਰਹੀਏ ਨਿਚਿੰਤ ਚਿੱਤ ਲੇਤ ਨਹ ਤੋਰੀਆ,
ਭਾਵ ਕਹਿੰਦਾ ਕਿ ਤੇਰੀ ਮਾਇਆ ਨਹੀਂ ਮੇਰਾ ਵੀਰ ਬਰਬਾਦ ਕਰ ਰਿਹਾ ਪਿਤਾ ਜੀ, ਇਹ ਮਾਇਆ ਇਸੇ ਦੀ ਹੋਈ ਏ, ਤੇ ਜਿਹੜੀ ਮਾਇਆ ਸੰਸਾਰ ਦੇ ਵਿੱਚ ਵਰਤ ਰਹੀ ਏ ਸਾਰੀ ਮਾਇਆ ਹੀ ਇਹਦੀ ਏ, ਇਹਦੀ ਮਾਇਆ ਦੁਨੀਆਂਦਾਰੀ ਦੇ ਨਾਲੋਂ ਕੋਈ ਵੱਖਰੀ ਨਹੀਂ।
ਭੁੱਖੇ ਕੋ ਆਸਨ ਪੁਨ ਬਸਨ ਨਗਨ ਦਾਨੀ,
ਇਹਦਾ ਸੁਭਾਅ ਏਦਾਂ ਦਾ ਜੇ ਕੋਈ ਭੁੱਖਾ ਵੇਖ ਲੈਂਦਾ ਉਹਨੂੰ ਫਿਰ ਪਦਾਰਥ ਛਕਾਉਂਦਾ ਮੇਰਾ ਵੀਰ, ਭੋਜਨ ਦਿੰਦਾ ਲਿਆ ਕੇ, ਜੇ ਕੋਈ ਨੰਗਾ ਵੇਖ ਲੈਂਦਾ ਕੱਪੜੇ ਤੋਂ ਫਿਰ ਕੱਪੜੇ ਲਿਆ ਕੇ ਦਿੰਦੇ ਨੇ ਮੇਰੇ ਵੀਰ ਜੀ।
ਪੁੰਨਵਾਨ ਰੂਪ ਕਰ ਜਾਰੀ ਨਾ ਚੋਰੀਆ,
ਕਿਸੇ ਦੀ ਜਾਰੀ ਨੀ ਕਰਦਾ, ਕਿਸੇ ਦੀ ਚੋਰੀ ਨੀ ਕਰਦਾ, ਇਹ ਤੇ ਭਗਤੀ ਦਾ ਹੀ ਰੂਪ ਏ, ਪੁੰਨ ਦਾਨ ਦਾ ਹੀ ਰੂਪ ਪਰਮੇਸ਼ਰ ਨੇ ਭੇਜਿਆ ਆਪਣੇ ਕੋਲ ਇਹਨੂੰ।
ਕਰ ਜੇ ਕੁਕਰਮ ਨਿਵਾਰਨ ਧਰਮ ਤਾਕੋ,
ਜੇ ਕਿਸੇ ਪਿਤਾ ਦਾ ਪੁੱਤਰ ਭੈੜੇ ਕੰਮ ਕਰਦਾ ਹੋਵੇ ਤੇ ਪਿਤਾ ਦਾ ਧਰਮ ਏ ਪੁੱਤਰ ਨੂੰ ਵਰਜੇ ਭੈੜੇ ਕੰਮ ਤੋਂ,
ਲੱਗੇ ਜੇ ਸੁਕਰਮ ਯਾ ਧਰਮ ਤਾ ਹੇਰੀਆ,
ਤੇ ਜੇ ਪੁੱਤਰ ਹੀ ਚੰਗੇ ਪਾਸੇ ਲੱਗਾ ਹੈ ਤੇ ਪਿਓ ਮੋੜਦਾ ਚੰਗੇ ਪਾਸੇ ਪੁੱਤਰ ਨੂੰ ਤੇ ਉਹਦੇ ਜੈਸਾ ਕੋਈ ਮਾੜਾ ਇਨਸਾਨ ਹੀ ਨਹੀਂ ਸੰਸਾਰ ਚ ਹੋ ਸਕਦਾ।
ਜਾਨੋ ਤਾਤ ਗਤ ਪ੍ਰਾਤ ਹੈ,
ਮੇਰੇ ਵੀਰ ਦੀ ਲੀਲਾ ਜਾਣੋ, ਮੈਂ ਤੁਹਾਨੂੰ ਕਹਿ ਰਹੀ ਹਾਂ, ਭੈਣ ਨਾਨਕੀ ਜੀ ਕਹਿ ਰਹੇ ਨੇ,
ਜੇਤ ਫਕੀਰ ਖਵਾਏ ਜਹਾਤ ਹੈ,
ਜਿੱਥੇ ਫਕੀਰ ਗਰੀਬ ਗੁਰੂ ਮੇਰਾ ਵੀਰ ਵੇਖ ਲੈਂਦਾ ਉੱਥੇ ਜਾ ਕੇ ਉਹਨਾਂ ਦਾ ਭਲਾ ਕਰਦਾ, ਖਵਾਂਦਾ ਉਹਨਾਂ ਨੂੰ ਚੀਜ਼ਾਂ।
ਲੋਭ ਨਹੀਂ ਤੇ ਕੇ ਉਰੇ ਅੰਤਰ,
ਮੇਰੇ ਵੀਰ ਅੰਦਰ ਰਤੀ ਜਿੰਨੀ ਵੀ ਮਾਇਆ ਦੀ ਤ੍ਰਿਸ਼ਨਾ ਨਹੀਂ, ਲੋਭ ਲਾਲਚ ਨਹੀਂ, ਮਾਇਆ ਨਾਲ ਪਿਆਰ ਨਹੀਂ ਕਰਨ ਵਾਲਾ ਏ।
ਦਾਨ ਭਿਖਿਆ ਮਤ ਜਾਨ ਨਿਰੰਤਰ,
ਅੱਠੇ ਪੈਰ ਇਹਨਾਂ ਦੀ ਮਤ ਜਿਹੜਾ ਧਿਆਨ ਏ ਬਿਰਤੀ ਏ ਦਾਨ ਪੁੰਨ ਕਰਨ ਦੇ ਵਿੱਚ, ਕਿਉਂਕਿ ਪੂਰਨ ਜਿਹੜੇ ਸਮਰੱਥ ਸੰਤ ਮਹੰਤ ਗੁਰੂ ਪੀਰ ਅਵਤਾਰ ਹੋਇਆ ਕਰਦੇ ਨੇ, ਇਹ ਆਪਣੇ ਹਸਤ ਕਮਲਾਂ ਚ ਕੁਝ ਦਿੰਦੇ ਰਹਿੰਦੇ ਨੇ ਲੋਕਾਂ ਨੂੰ, ਇਹ ਦਾਨ ਪੁੰਨ ਕਰਦੇ ਰਹਿੰਦੇ ਨੇ, ਕਿਉਂਕਿ ਧੁਰ ਦਰਗਾਹ ਤੋਂ ਇਹਨਾਂ ਨੂੰ ਬਖਸ਼ ਹੋਈ ਹੁੰਦੀ ਏ, ਇਹ ਜੀਆਂ ਦਾ ਭਲਾ ਹੀ ਕਰਨ ਵਾਸਤੇ ਆਉਂਦੇ ਨੇ। ਸਤਿਗੁਰ ਸਭਨਾ ਦਾ ਭਲਾ ਮਨਾਏ ਦਾ, ਤਿਸ ਦਾ ਬੁਰਾ ਕਿਉਂ ਹੋਏ, ਕਿਉਂਕਿ ਦਰਸ਼ਨ ਦੀ ਕਸ਼ਿਸ਼ ਹੀ ਗੁਰੂ ਸਾਹਿਬਾਨ ਦੀ ਐਸੀ ਹੁੰਦੀ ਏ, ਉਹ ਦਰਸ਼ਨ ਕਰਨ ਵਾਲਾ ਉਹਨਾਂ ਦਾ ਹੋ ਕੇ ਰਹਿ ਜਾਂਦਾ, ਦੀਵਾਨਾ ਹੋ ਜਾਂਦਾ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਕਿਸੇ ਆਏ ਉੱਤੇ ਮਿਹਰ ਦੀ ਨਿਗਾਹ ਕਰਦੇ ਨੇ ਨਾ ਗੁਰੂ ਦੇ ਪਿਆਰਿਓ, ਤੇ ਅੰਮ੍ਰਿਤ ਦੀ ਵਰਖਾ ਕਰ ਦਿੰਦੇ ਨੇ, ਅੰਮ੍ਰਿਤ ਦੀ ਵਰਖਾ ਜਦੋਂ ਮਿਹਰ ਦੀ ਨਿਗਾਹ ਨਾਲ ਤੱਕਿਆ ਜਾਂਦਾ ਗੁਰਾਂ ਵੱਲੋਂ ਆਏ ਸਿੱਖ ਵੱਲ, ਯੱਕ ਨਿਗਾਹੇ ਜਾਂ ਫਜਾਇਸ ਬਸ ਬਾਦਰ ਕਾਰਮਾ, ਨਾਨਕ ਨਦਰੀ ਨਦਰ ਨਿਹਾਲ ਵਾਲੀ ਉਹ ਕਰਨੀ ਅਪਣਾ ਕੇ ਰੱਖ ਦਿੰਦੇ ਨੇ। ਸਮਝੋ ਅੰਮ੍ਰਿਤ ਦੀ ਵਰਖਾ ਗੁਰਾਂ ਨੇ ਸਿੱਖ ਉੱਤੇ ਕਰ ਦਿੱਤੀ, ਜਦੋਂ ਮਿਹਰ ਦੀ ਨਿਗਾਹ ਨਾਲ ਤੱਕਿਆ ਆਏ ਸਿੱਖ ਵੱਲ। ਗੁਰਾਂ ਦੀ ਰਸਨਾ ਵਿੱਚ ਅੰਮ੍ਰਿਤ ਹੁੰਦਾ ਹੈ, ਜਦੋਂ ਕਿਸੇ ਨੂੰ ਬੁਲਾਉਂਦੇ ਨੇ ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ, ਸਮਝੋ ਅੰਮ੍ਰਿਤ ਦੀ ਵਰਖਾ ਕਰ ਦਿੱਤੀ, ਸਿੱਖ ਨੂੰ ਬੁਲਾਇਆ। ਮੈਂ ਲੱਖ ਵਿੜਤੇ ਸਹਿਬਾਜੇ ਬਿੰਦ ਬੁਲਾਇਆ, ਇੱਕ ਛਿਣ ਪਲ ਵੀ ਮੇਰੇ ਗੁਰਾਂ ਨੇ ਕਿਸੇ ਬਹਾਨੇ ਮੈਨੂੰ ਬੁਲਾਣਾ ਕੀਤਾ, ਤੇ ਮੈਂ ਜਿੱਥੇ ਬੈਠਾ ਉੱਥੇ ਲੱਖਾਂ ਕਰੋੜਾਂ ਦੀ ਵਟਕ ਮੈਂ ਕਰ ਲਈ ਆਪਣੇ ਆਪ ਹੀ, ਮੈਨੂੰ ਕੋਈ ਕਮਾਈ ਕਰਨ ਦੀ ਲੋੜ ਨਹੀਂ ਰਹਿ ਗਈ, ਮੇਰੀ ਕਮਾਈ ਆਪਣੇ ਆਪ ਹੋ ਗਈ ਜਦੋਂ ਗੁਰਾਂ ਨੇ ਮੈਨੂੰ ਬੁਲਾ ਹੀ ਲਿਆ, ਅੰਮ੍ਰਿਤ ਦੀ ਵਰਖਾ ਹੋ ਗਈ। ਗੁਰਾਂ ਦੇ ਮਨ ਵਿੱਚ ਦਿਲ ਵਿੱਚ ਅੰਮ੍ਰਿਤ ਹੋਇਆ ਕਰਦਾ, ਦੂਰ ਭੇਜੇ ਸਿੱਖ ਨੂੰ ਯਾਦ ਕਰਨਾ ਸਿੱਖ ਸਤਿਗੁਰਾਂ ਨੇ ਆਪਣੇ ਸਿੱਖ ਨੂੰ ਕਿ ਮੇਰਾ ਸਿੱਖ ਭੇਜਿਆ ਗਿਆ ਹੈ, ਉਹਦਾ ਕੀ ਹਾਲ ਏ, ਪੁੱਛਣਾ ਚਾਹੀਦਾ। ਸਮਝੋ ਅੰਮ੍ਰਿਤ ਦੀ ਵਰਖਾ ਸਿੱਖ ਉੱਤੇ ਹੋ ਗਈ ਗੁਰਾਂ ਵੱਲੋਂ। ਗੁਰਾਂ ਦੇ ਚਰਨਾਂ ਵਿੱਚ ਅੰਮ੍ਰਿਤ ਹੁੰਦਾ ਹੈ, ਚਰਨ ਛੁਆ ਦਿੱਤਾ ਮਾਈ ਭਾਈ ਦੇ ਸਰੀਰ ਨੂੰ, ਅੰਮ੍ਰਿਤ ਦੀ ਵਰਖਾ ਹੋ ਗਈ। ਹਸਤ ਕਮਲਾਂ ਵਿੱਚ ਅੰਮ੍ਰਿਤ, ਹੱਥ ਰੱਖ ਦਿੱਤਾ ਸਿਰ ਤੇ, ਸਮਰੱਥ ਗੁਰੂ ਸਰ ਹੱਥ ਧਰਿਓ, ਸਿੱਖ ਦਾ ਬੇੜਾ ਪਾਰ ਕਰ ਦਿੱਤਾ, ਭਾਵ ਅੰਮ੍ਰਿਤ ਦੀ ਵਰਖਾ ਹੋ ਗਈ। ਇੱਥੋਂ ਤੱਕ ਸਤਿਗੁਰਾਂ ਦੀ ਸਾਰੀ ਦੇਹ ਗੁਰੂ ਦੇ ਪਿਆਰ ਅੰਮ੍ਰਿਤ ਨਾਲ ਭਿੱਜੀ ਜਾਂ ਭਿੰਨੀ ਹੋਈ ਹੁੰਦੀ ਏ, ਉਹ ਗਲੇਫੀ ਗਲਤਾਨੀ ਹੁੰਦੀ ਏ, ਮੇਰੀ ਕਹਿਣ ਦੀ ਗੱਲ ਨਹੀਂ। ਗੁਰਬਾਣੀ ਪੜਵਾਸਾ ਦੀ ਵਾਰ ਦੇ ਵਿੱਚ ਅੱਠਵਾਂ ਛੱਕਾ ਹੁੰਦਾ ਕਿ ਗੁਰ ਅੰਮ੍ਰਿਤ ਭਿੰਨੀ ਦੇਹੋਰੀ ਅੰਮ੍ਰਿਤ ਬੁਰਕੇ ਰਾਮ ਰਾਜੇ। ਗੁਰਾਂ ਦੀ ਦੇਹ ਅੰਮ੍ਰਿਤ ਨਾਲ ਭਿੱਜੀ ਹੋਈ ਹੁੰਦੀ ਏ, ਅੰਮ੍ਰਿਤ ਦੀਆਂ ਹੀ ਬੁਰਕੀਆਂ ਗ੍ਰਾਹੀਆਂ ਲੈਂਦੇ ਨੇ ਰੋਜ਼। ਜਿਨ੍ਹਾਂ ਗੁਰ ਬਾਣੀ ਮਨ ਭਾਈਆ ਅੰਮ੍ਰਿਤ ਛਕ ਸਕੇ, ਜਿਹੜੇ ਰੋਜ਼ ਬਾਣੀ ਪੜ੍ਹਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਜਪਦੇ ਬਾਣੀ ਪੜ੍ਹਦੇ ਨੇ, ਉਹ ਵੀ ਰੋਜ਼ ਸਮਝੋ ਅੰਮ੍ਰਿਤ ਹੀ ਛਕਦੇ ਨੇ। ਇੱਥੇ ਅੰਮ੍ਰਿਤ ਹੈ ਨਾਮ, ਉਹ ਨਾਮ ਜਪਦੇ, ਕਿਉਂਕਿ ਬਾਣੀ ਪੜ੍ਹਨ ਦੇ ਨਾਲ ਪਤਾ ਲੱਗਦਾ ਤੇ ਇਹ ਬਾਣੀ ਸਾਨੂੰ ਰਾਹ ਦੱਸਦੀ ਹੈ, ਤੇ ਨਾਮ ਜਪਣ ਕਰਕੇ ਉਸ ਰਸਤੇ ਤੇ ਅਸੀਂ ਪੈ ਜਾਂਦੇ ਹਾਂ ਤੇ ਅੱਪੜ ਜਾਂਦੇ ਹਾਂ ਜਿੱਥੇ ਆਪਣਾ ਜਾਣਾ ਹੁੰਦਾ। ਸੋ ਇਸ ਕਰਕੇ ਸਾਹਿਬ, ਜਿਨ੍ਹਾਂ ਨੂੰ ਗੁਰਾਂ ਦੀ ਬਾਣੀ ਚੰਗੀ ਲੱਗਦੀ ਏ, ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ, ਗੁਰ ਤੁੱਠੇ ਹਰ ਪਾਇਆ ਚੁੱਕੇ ਤੱਕ ਧੱਕੇ, ਜਦੋਂ ਗੁਰੂ ਤੁੱਠਦਾ ਸਿੱਖ ਦੇ ਉੱਤੇ ਤੇ ਮੋਹ ਮਾਇਆ ਦੇ ਜਾਲ ਦੇ ਨਿਕੰਮੇ ਧੱਕੇ ਜਿਹੜੇ ਨਾ ਇਹ ਦੂਰ ਹੋ ਜਾਂਦੇ ਨੇ ਆਪਣੇ ਆਪ। ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ, ਏਦਾਂ ਕਰਨ ਦੇ ਨਾਲ ਹਰੀ ਦਾ ਸੇਵਕ ਤੇ ਹਰੀ ਖੁਦ ਦੋਨੋਂ ਇੱਕ ਰੂਪ ਹੋ ਜਾਂਦੇ ਨੇ, ਦੋਵਾਂ ਵਿੱਚ ਕੋਈ ਮਤ ਭੇਦ ਨਹੀਂ ਰਹਿੰਦਾ। ਇਸ ਕਰਕੇ ਪਿਤਾ ਨੂੰ ਸੰਬੋਧਨ ਹੋ ਰਹੇ ਨੇ, ਬੇਬੇ ਨਾਨਕੀ ਜੀ ਕਹਿ ਰਹੇ ਨੇ, ਪਿਤਾ ਜੀ ਤੁਸੀਂ ਮੇਰੇ ਵੀਰ ਜੀ ਦੇ ਪ੍ਰਥਾਏ ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕਰੋ, ਇਹ ਤੇ ਰੱਬ ਦਾ ਰੂਪ ਏ ਮੇਰਾ ਵੀਰ, ਬਾਰ ਬਾਰ ਕਹਿੰਦੋ ਕਿ ਮੇਰੀ ਮਾਇਆ ਮੇਰਾ ਘਰ ਉਜਾੜੀ ਜਾਂਦਾ, ਇਹ ਕੀ ਕਰਨ ਡਿਆ, ਕਿਹੜੇ ਪਾਸੇ ਲੱਗਾ, ਤੇ ਜੇ ਉਜਾੜਦਾ ਆਪਣਾ ਘਰ ਹੀ ਉਜਾੜਦਾ, ਕਿਸੇ ਦਾ ਨਹੀਂ ਉਜਾੜਦਾ, ਇਹ ਤੇ ਭਲਾਈ ਕਰਦਾ ਮੇਰਾ ਵੀਰ, ਗਰੀਬਾਂ ਗੁਰਬਿਆਂ ਨੂੰ ਦਿੰਦਾ ਸ਼ਕਨ ਸ਼ਕਾਨ ਵਾਸਤੇ, ਉਹਨਾਂ ਦੀਆਂ ਸੀਸਾਂ ਲੈਂਦਾ, ਕਿਸੇ ਦਾ ਵੀ ਨਹੀਂ ਕੁਝ ਵਿਗਾੜਦਾ।
ਦੌਲਤ ਖਾਂ ਨਿਰਭ ਤੇ ਡਰ ਆਵਹਿ,
ਭੈਣ ਜੀ ਬੋਲਦੇ ਨੇ ਕਿ ਪਿਤਾ ਜੀ ਮੈਨੂੰ ਦੌਲਤ ਖਾਂ ਲੋਧੀ ਕੋਲੋਂ ਜ਼ਰੂਰ ਡਰ ਲੱਗ ਰਿਹਾ ਏ।
ਲੇਖਾ ਮੈਂ ਤਨ ਨਾ ਕੱਟ ਜਾਵਹਿ,
ਜਦੋਂ ਲੇਖਾ ਜੋਖਾ ਮੋਦੀ ਖਾਨੇ ਦਾ ਆਉਣਾ ਹੈ ਕਿਤੇ ਧਨ ਨਾ ਘਟ ਜਾਵੇ।
ਜਾਚਕ ਪੀਰ ਵੱਡੀ ਨਿਤ ਹੋਵਹਿ,
ਉਹ ਜਿਹੜੀ ਹੱਟੀ ਦੇ ਕੰਮ ਕਰਦੇ ਨੇ, ਮੋਦੀ ਖਾਨੇ ਦਾ ਕੰਮ ਕਰਦੇ ਨੇ, ਉਹ ਫਕੀਰਾਂ ਗਰੀਬਾਂ ਦੀ ਭੀੜ ਬੜੀ ਉੱਥੇ ਲੱਗੀ ਰਹਿੰਦੀ ਏ।
ਭਾਖਾ ਲੋਕ ਸਭ
ਲੋਕੀ ਆਣ ਆਣ ਕੇ ਸਾਨੂੰ ਬੜਾ ਕਹਿੰਦੇ ਨੇ,
ਜਦ
ਭਾਵ ਕਿ ਤੁਹਾਡੇ ਭਰਾ ਨੇ ਇਹ ਉਹਦਾ ਸਾਰਾ ਉਜਾੜਾ ਕਰ ਦੇਣਾ, ਉਸ ਮੋਦੀ ਖਾਨਾ ਉਹਨੇ ਲੁਟਾ ਦੇਣਾ ਦੌਲਤ ਖਾਂ ਲੋਧੀ ਦਾ। ਅਸੀਂ ਸੁਣਿਆ ਲੋਕਾਂ ਦੀਆਂ ਗੱਲਾਂ, ਕਿਉਂਕਿ ਜਿਹੜੇ ਪਰਮੇਸ਼ਰ ਸੰਬੰਧੀ ਪਿਆਰ ਜਿਨ੍ਹਾਂ ਗੁਰੂਆਂ ਪੀਰਾਂ ਸੰਤਾਂ ਸਾਧਵਾਂ ਦਾ ਹੋਇਆ ਕਰਦਾ ਨਾ, ਉਹ ਆਪਣੇ ਵਾਸਤੇ ਕੁਝ ਵੀ ਨਹੀਂ ਰੱਖਦੇ, ਉਹ ਜੀਆਂ ਦੀ ਕਲਿਆਣ ਵਾਸਤੇ ਹੀ ਸੰਸਾਰ ਚ ਭੇਜੇ ਜਾਂਦੇ ਨੇ ਪ੍ਰਭੂ ਪਰਮੇਸ਼ਵਰ ਵੱਲੋਂ, ਉਹ ਦਾਨ ਪੁੰਨ ਕਰਦੇ ਰਹਿੰਦੇ ਨੇ। ਇਸੇ ਸ੍ਰੀ ਭੈਣੀ ਸਾਹਿਬ ਦੀ ਜਗ੍ਹਾ ਦੇ ਵਿੱਚ ਜਦੋਂ ਸਤਿਗੁਰੂ ਰਾਮ ਸਿੰਘ ਜੀ ਨੇ ਦੋ ਦੁਕਾਨਾਂ ਕੀਤੀਆਂ ਨਾ, ਜਦੋਂ ਲਾਹੌਰੋਂ ਆਣ ਕੇ ਬੰਦੂਕ ਸੁੱਟੀ ਸਤਲੁਜ ਦਰਿਆ ਦੇ ਵਿੱਚ, ਤੇ ਇਹ ਜਗ੍ਹਾ ਜਿਹੜੀ ਆਪਣੀ ਮੰਨੀ ਜਾਂਦੀ, ਜਿਸ ਜਗ੍ਹਾ ਦੇ ਆਪ ਜੀ ਦਰਸ਼ਨ ਕਰਦੇ ਹੋ ਰੋਜ਼ ਅਕਾਲ ਬੁੰਗੇ ਵਾਲੀ, ਇੱਥੇ ਫਿਰ ਤਪੱਸਿਆ ਕਰਨੀ ਇਸ ਥਾਂ ਤੇ ਸ਼ੁਰੂ ਕੀਤੀ, ਜਿਸ ਦੀ ਬਾਬਤ ਗਿਆਨੀ ਗਿਆਨ ਸਿੰਘ ਜੀ ਅਕਸ ਖਿੱਚਦੇ ਨੇ ਕਿ 20 ਬਰਸ ਜਬ ਸਰਸ ਬਤਾਏ ਐਸ, ਬੰਦਗੀ ਜੋਹਤ ਜਾਪ ਕੀਨੋ ਮਨ ਲਾਇਕ ਹੈ, ਦਾਸੀ ਜੋ ਨਾਮ ਕੀ ਪ੍ਰਕਾਸ਼ੀ, ਰਿੱਧ ਸਿੱਧ ਸੋ ਭਾਸੀ, ਬਾਣੀ ਮੈਂ ਤਸੀਰ ਭਜਨ ਪ੍ਰਭਾਇਕ ਹੈ, ਭਈ ਤੋ ਆਕਾਸ਼ ਬਾਣੀ ਖਾਸ ਜੋ ਮਹਾਨੀ ਤਾਂ ਹੈ, ਉਹ ਦੇਹੋ ਨਾਮ ਜੀਵਨ ਕੋ ਸੀਖ ਭੋਗਦਾਇਕ ਹੈ, ਪੰਥ ਗੁਰ ਦਸਮ ਕੀ ਰਸਮ ਵਡਾਓ, ਜਗ ਖਸਮ ਕਾ ਖਾਲਸਾ ਖਾਜਾ ਲਖਾਇਕ ਹੈ। ਤੁਹਾਨੂੰ ਬਹਿਣ ਵਾਸਤੇ ਨਹੀਂ ਭੇਜਿਆ, ਇਲਹਾਮ ਹੋਇਆ ਅਕਾਲ ਪੁਰਖ ਦਾ ਕਿ ਗੁਰੂ ਰਾਮ ਸਿੰਘ ਜੀ ਤੁਹਾਡੀ ਭਗਤੀ ਪੂਰੀ ਏ, ਹੁਣ ਤੁਸੀਂ ਸੰਸਾਰੀ ਜੀਆਂ ਦਾ ਭਲਾ ਕਰੋ, ਨਾਮ ਜਪਾਓ। ਸੜਦੇ ਭੁੱਜਦੇ ਜੀ ਕਲਯੁਗ ਦੇ ਸਮੇਂ ਦੇ ਵਿੱਚ ਜਿਹੜੇ ਨੇ ਇਸ ਵੇਲੇ ਥਾਂ ਥਾਂ ਤੇ ਜਾ ਕੇ ਉਹਨਾਂ ਕੋਲ ਪਹੁੰਚ ਕੇ ਨਾਮ ਦਾ ਛੱਟਾ ਦੇ ਕੇ ਉਹਨਾਂ ਦੇ ਹਿਰਦਿਆਂ ਨੂੰ ਸਰ ਸਬਜ ਕਰਨ ਦਾ ਯਤਨ ਕਰੋ। ਤਾਂ ਗੁਰੂ ਰਾਮ ਸਿੰਘ ਜੀ ਨੇ ਫਿਰ ਦਸਾਂ ਨਵਾਂ ਦੀ ਕਿਰਤ ਕਮਾਈ ਵੀ ਕਰਨੀ ਸ੍ਰੀ ਭੈਣੀ ਸਾਹਿਬ ਜਗ੍ਹਾ ਵਿੱਚ, ਕਿਹੜੀ ਜਗ੍ਹਾ ਕਿਹੜਾ ਕੰਮ ਕਰਦੇ ਸਨ, ਦੋ ਦੁਕਾਨਾਂ ਦਾ, ਕਰ ਤੋ ਦੁਕਾਨ ਲੋਹੇ ਕੱਪੜੇ ਕੀ ਰਾਮ ਸਿੰਘ, ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਮੋਦੀ ਖਾਨੇ ਦਾ ਕੰਮ ਜਿਹੜਾ ਸੰਭਾਲਿਆ ਹੋਇਆ, ਏਦਾਂ ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕੀਤੀ। ਕਰ ਤੋ ਦੁਕਾਨ ਲੋਹੇ ਕੱਪੜੇ ਕੀ ਰਾਮ ਸਿੰਘ, ਤਾਂ ਤੇ ਨਫਾ ਪਾਏ ਜੋ ਆਪ ਪਹਿਨੇ ਖਾਏ ਹੈ। ਜਿਹੜੀ ਪ੍ਰਾਫਿਟ ਆਵੇ, ਪੈਸਾ ਆਵੇ ਦੁਕਾਨ ਦੇ ਵਿੱਚ, ਤੇ ਆਪਣਾ ਰੁਜ਼ਗਾਰ ਉਹਨਾਂ ਨੇ ਤੋਰਿਆ। ਗੁਰੂ ਹਰੀ ਸਿੰਘ ਜੀ ਵੀ ਨਾਲ ਸਨ, ਭਾਈ ਬੋਧ ਸਿੰਘ ਜੀ ਨਾਲ ਸਨ, ਉਸ ਵੇਲੇ ਸਾਰਾ ਪਰਿਵਾਰ ਸੀ ਤੇ ਤੋਰਾ ਤੋਰਨਾ ਸੀ। ਕਰ ਤੋ ਦੁਕਾਨ ਲੋਹੇ ਕੱਪੜੇ ਕੀ ਰਾਮ ਸਿੰਘ, ਤਾਂ ਤੇ ਨਫਾ ਪਾਏ ਜੋ ਆਪ ਪਹਿਨੇ ਖਾਏ ਹੈ। ਉਹ ਸੰਗਤ ਅਪਾਰ ਆਵੇ ਦੁਆਰ ਪੈ ਰਹਾਵੇ, ਭੀੜ ਪੂਜਾ ਜੋ ਚੜਾਏ ਸੋ ਤੋ ਲੰਗਰ ਮੈਂ ਪਾਏ। ਜਿਵੇਂ ਦਰਵਾਜੇ ਦੇ ਸਾਹਮਣੇ ਮੋਦੀ ਖਾਣੇ ਦਾ ਕੰਮ ਗੁਰੂ ਨਾਨਕ ਦੇਵ ਜੀ ਕਰ ਰਹੇ ਸੁਲਤਾਨਪੁਰ ਵਿਖੇ ਤੇ ਗਰੀਬਾਂ ਗੁਰਬਾਂ ਦੀ ਭੀੜ ਲੱਗੀ ਰਹਿੰਦੀ ਅੱਠੇ ਪੈਰ। ਏਦਾਂ ਸਿੱਖ ਸੰਗਤਾਂ ਦੀ ਭੀੜ ਸ੍ਰੀ ਭੈਣੀ ਸਾਹਿਬ ਵਿੱਚ ਲੱਗੀ ਰਹਿੰਦੀ ਸੀ ਗੁਰੂ ਰਾਮ ਸਿੰਘ ਜੀ ਦੀ ਦੁਕਾਨ ਦੇ ਸਾਹਮਣੇ, ਤੇ ਫਿਰ ਲੋਕਾਂ ਨੂੰ ਪਤਾ ਸੀ ਇਹ ਨਾਮ ਦੀ ਦਾਤ ਦਿੰਦੇ ਨੇ, ਉੱਥੇ ਲੋਕਾਂ ਨੂੰ ਪਤਾ ਵੀ ਇਹ ਪਦਾਰਥ ਵੰਡਦੇ ਨੇ, ਇਹ ਹਰ ਇੱਕ ਚੀਜ਼ ਦੁਕਾਨ 'ਚ ਦਿੰਦੇ ਨੇ ਗੁਰੂ ਨਾਨਕ ਦੇਵ ਜੀ, ਤਾਂ ਭੀੜਾਂ ਸਨ। ਇੱਥੇ ਇਹ ਸੀ ਵੀ ਚਲੀਏ ਗੁਰੂ ਰਾਮ ਸਿੰਘ ਦੇ ਕੋਲ ਨਾਮ ਦੀ ਦਾਤ ਲਈਏ। ਫਿਰ ਜਿਹੜਾ ਨਾਮ ਲੈਣ ਆਉਂਦਾ ਸੀ ਨਾ, ਲੇਵੇ ਜੋ ਭਜਨ ਆਏ ਸੋਊ ਤੋਂ ਮਸਤ ਥਾਏ, ਮਸਤਾਨਾ ਹੋ ਜਾਂਦਾ ਸੀ। ਹਾਲ ਚੜ ਜਾਏ ਦਸਤਾਰ ਡਾਰ ਦਾਇ ਹੈ, ਉਹਦੀ ਪੱਗ ਲੈ ਕੇ ਉਹ ਜਾ ਪੈਂਦੀ ਸੀ। ਜਦੋਂ ਸਤਿਗੁਰੂ ਰਾਮ ਸਿੰਘ ਜੀ ਕਿਸੇ ਆਏ ਚ ਗਿਆ ਸੀ, ਉਹ ਸਿੱਖ ਮਾਈ ਭਾਈ ਦੇ ਕੰਨ ਚ ਫੂਕ ਮਾਰਦੇ ਸਨ, ਨਾਮ ਦੀ ਦਾਤ ਦਿੰਦੇ ਸਨ। ਦੇਤ ਪੇਤ ਕਾਹੇ ਨਾਹੇ, ਕਭੀ ਦੂਸਰੇ ਕੋ ਵਾਹੇ, ਯਹੀਂ ਤੇ ਕਲਾਮ ਬਹੁ ਲੋਕ ਸੋ ਬਤਾਏ ਹੈ। ਜਦੋਂ ਨਾਮ ਦਿੰਦੇ ਸਨ, ਕਿਸੇ ਨੂੰ ਦੱਸਦੇ ਨਹੀਂ ਸਨ ਅਸੀਂ ਕੀ ਦਿੱਤਾ ਹੈ, ਤੇ ਅਗਲਾ ਡੌਰਾ ਪੌਰਾ ਹੋ ਜਾਂਦਾ, ਲੇਟਣੀਆਂ ਲੈਣੀਆਂ ਸ਼ੁਰੂ ਕਰ ਦਿੰਦਾ ਸੀ। ਭੇਦ ਨਹੀਂ ਸਨ ਦਿੰਦੇ ਇਸ ਨਾਮ ਦਾ, ਤੇ ਲੋਕ ਆਉਂਦੇ ਸਨ ਪਤਾ ਨਹੀਂ ਇਹ ਕੂਕਾ ਕੀ ਕੰਨ ਚ ਫੂਕ ਮਾਰਦਾ, ਅਗਲੇ ਨੂੰ ਆਪਣੇ ਆਪ ਦੀ ਸੋਝੀ ਹੋਈ ਵਿਸਰ ਜਾਂਦੀ ਹੈ, ਪਤਾ ਨਹੀਂ ਕੀ ਖੇਡ ਵਰਤਾਂਦਾ ਆਪਣੇ ਵੱਲੋਂ। ਇਹ ਕਲਾਮ ਦੀ ਅਫਵਾਹ ਫੈਲ ਗਈ ਸੀ ਕਿ ਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਉਹ ਮਾਈ ਸਹੀ ਦਾਣੀ ਦੇ ਕੋਲੋਂ ਭਾਵ ਉਹ ਕਲਾਮ ਲੈਣ ਜਾਂਦੇ ਸਨ ਹਜ਼ਰੋਂ ਪਿੰਡ ਵਿੱਚ, ਲੋਕ ਆਉਂਦੇ ਸਨ ਪਰ ਉਹ ਤੇ ਦਰਸ਼ਨ ਦੇਣ ਜਾਇਆ ਕਰਦੇ ਸਨ, ਤੇ ਸਤਿਗੁਰੂ ਰਾਮ ਸਿੰਘ ਜੀ ਨੇ ਉਹਨਾਂ ਦੇ ਕੋਲੋਂ ਦੇਖਿਆ ਨਾਮ ਗੁਰਮੰਤਰ ਲਿਆ ਹੋਇਆ, ਤੇ ਇਹੀ ਕਲਾਮ ਗੁਰੂ ਬਾਲਕ ਸਿੰਘ ਨੇ ਸਤਿਗੁਰੂ ਰਾਮ ਸਿੰਘ ਨੂੰ ਦਿੱਤੀ ਹੋਈ ਹੈ, ਤੇ ਇਹ ਕਲਾਮ ਅੱਗੋ ਵੰਡ ਰਹੇ ਨੇ। ਲੋਕਾਂ 'ਚ ਇਹ ਗੱਲਾਂ ਹੁੰਦੀਆਂ ਸਨ ਪਰ ਨਹੀਂ, ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਇਹ ਗੱਲਾਂ ਝੂਠੀਆਂ ਨੇ, ਇਹ ਕਲਾਮ ਨਹੀਂ, ਅਸਲ ਵਿੱਚ ਸਤਿਗੁਰੂ ਬਾਲਕ ਸਿੰਘ ਜੀ ਉਹ ਮਾਈ ਮੁਸਲਮਾਨੀ ਨੂੰ ਸਜਦਾਨੀ ਨੂੰ ਹਜ਼ਰੋਂ ਪਿੰਡ ਵਿੱਚ 15 ਦਿਨਾਂ ਬਾਅਦ ਦਰਸ਼ਨ ਦੇਣ ਜਾਇਆ ਕਰਦੇ ਸਨ ਮਹੀਨੇ 'ਚ 2 ਵਾਰ, ਤੇ ਲੋਕ ਕਹਿੰਦੇ ਸਨ ਵੀ ਇਹ ਤੇ ਭਾਵ ਕਲਾਮ ਲੈਣ ਆਉਂਦੇ ਨੇ। ਕਉ ਜੋ ਕਹਿ ਤੇ ਕਲਾਮ ਦਿਨੀ ਸਜਦਾਨੀ, ਸਹੁ ਸਭ ਕੂੜ ਹਮ ਭੇਖਿਓ ਅਜਮਾਇਕ ਹੈ। ਇਹ ਦੁਨੀਆਂ ਦੇ ਲੋਕ ਉਹ ਗੱਲਾਂ ਝੂਠੀਆਂ ਨੇ, ਉਹ ਤੇ ਦਰਸ਼ਨ ਦੇਣ ਜਾਇਆ ਕਰਦੇ ਸਨ। ਇਸ ਕਰਕੇ ਗੁਰੂ ਰਾਮ ਸਿੰਘ ਜੀ ਨੂੰ ਵੀ ਲੋਕ ਏਦਾਂ ਕਹਿਣਾ ਸ਼ੁਰੂ ਕਰਦੇ ਸਨ ਕਿ ਇਹਨਾਂ ਨੇ ਵੀ ਅੱਗੋਂ ਗੁਰੂ ਬਾਲਕ ਸਿੰਘ ਦੇ ਕੋਲੋਂ ਕਲਾਮ ਲਈਏ, ਇਹ ਕਲਾਮ ਕਿਸੇ ਆਏ ਦੇ ਕੰਨ 'ਚ ਦਿੰਦੇ ਨੇ ਜਿਹਨੂੰ ਆਪਣੇ ਆਪ ਦੀ ਜਿਹੜੀ ਇਹ ਸੋਝੀ ਵਿਸਰ ਜਾਂਦੀ ਹੈ। ਸੋ ਇਸ ਕਰਕੇ ਸਤਿਗੁਰੂ ਰਾਮ ਸਿੰਘ ਦਾ ਪ੍ਰਤਾਪ ਉਹ ਚਾਸ਼ ਫੇਰੇ ਫੈਲਿਆ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪ੍ਰਤਾਪ ਤੇਜ ਭਾਵ ਸਾਰਿਆਂ ਥਾਵਾਂ ਤੇ, ਜਿਨ੍ਹਾਂ ਨੇ 4 ਉਦਾਸੀਆਂ ਕਰਨੀਆਂ ਨੇ ਹੁਣ ਇਸ ਤੋਂ ਬਾਅਦ, ਤੇ ਥਾਂ ਥਾਂ ਤੇ ਉਹਨਾਂ ਨੇ ਭਰਮਣ ਕਰਨਾ ਆਪਣੇ ਆਪ ਦਾ, ਭਾਈ ਬਾਲਾ ਜੀ ਤੇ ਮਰਦਾਨਾ ਜਿਹਨੂੰ ਨਾਲ ਲੈਣਾ, ਤੇ 4 ਕੁੰਟਾਂ 4 ਦਿਸ਼ਾਵਾਂ ਦੀ ਉਹਨਾਂ ਨੇ ਸੈਰ ਕਰਨੀ ਹੈ, ਉਦਾਸੀਆਂ ਕਰਨੀਆਂ ਨੇ। ਉਦਾਸੀ ਦਾ ਮਤਲਬ ਇਹ ਹੈ ਕਿ ਸੰਸਾਰ ਵੱਲੋਂ ਉਦਾਸ ਹੋ ਜਾਣਾ, ਉਪਰਾਮ ਹੋ ਜਾਣਾ। ਕਿਉਂ? ਵੀ ਸੰਸਾਰ ਤੇ ਦੁੱਖਾਂ ਦਾ ਘਰ ਹੈ ਗੁਰੂ ਦੇ ਪਿਆਰਿਓ, ਜਨਮ ਤੋਂ ਲੈ ਕੇ ਅਖੀਰ ਮਰਨ ਤੱਕ। ਸੁੱਖ ਕਦੋਂ ਹੈ? ਜੇ ਸਾਨੂੰ ਵਿਚਾਰ ਆ ਜਾਏਗੀ ਜਨਮ ਤੋਂ ਹੀ, ਜਦੋਂ ਅਸੀਂ ਆਪਣੇ ਆਪ ਦੀ ਮਤਬੁੱਧ ਸਮਝ ਜਾਵਾਂਗੇ, ਤੇ ਜੇ ਗਿਆਨ ਆ ਗਿਆ, ਵਿਚਾਰ ਆ ਗਈ, ਅਸੀਂ ਕੀ ਹਾਂ, ਸੰਸਾਰ ਕੀ ਹੈ, ਨਾਤਾ ਰਿਸ਼ਤਾ ਸੰਬੰਧ ਕੀ ਹੈ, ਤੇ ਸਾਡਾ ਜੀਵਨ ਸਾਰੀ ਉਮਰ ਹੀ ਸੁਖੀ ਰਹੇਗਾ। ਜੇ ਆਪਣੇ ਆਪ ਦੀ ਵਿਚਾਰ ਨਹੀਂ ਆਈ, ਅਸੀਂ ਕੀ ਹਾਂ, ਸੰਸਾਰ ਕੀ ਹੈ, ਨਾਤਾ ਰਿਸ਼ਤਾ ਸੰਬੰਧ ਸਾਡਾ ਕੀ ਹੈ, ਤੇ ਸਮਝੋ ਅਸੀਂ ਦੁਖੀ ਹਾਂ। ਬਿਨਾਂ ਵਿਚਾਰ ਤੋਂ ਸੰਸਾਰ 'ਚ ਦੁੱਖ ਹੈ, ਜਿਸ ਕਰਕੇ ਗਿਆਨੀ ਧਿਆਨੀ ਗੁਰੂ ਪਰਮੇਸ਼ਰ ਦੇ ਪਿਆਰੇ ਸੰਸਾਰ ਵੱਲੋਂ ਉਦਾਸ ਹੋ ਜਾਂਦੇ ਨੇ, ਉਪਰਾਮ ਹੋ ਜਾਂਦੇ ਨੇ, ਜਿਸ ਕਰਕੇ ਉਦਾਸੀਆਂ ਧਾਰਨ ਕੀਤੀਆਂ ਸਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਇਸ ਕਾਰਨ ਹੀ। ਸੋ ਇਸ ਕਰਕੇ ਇਹ ਭੈਣ ਨਾਨਕੀ ਜੀ ਸੰਬੋਧਨ ਹੋ ਰਹੇ ਨੇ ਆਪਣੇ ਪਿਤਾ ਜੀ ਨੂੰ ਕਿ ਮੇਰੇ ਵੀਰ ਦੇ ਬਚਨ ਤੁਸੀਂ ਨਾ ਕਰੋ, ਇਹ ਤੇ ਰੱਬ ਰੂਪ ਨੇ, ਪਰਮੇਸ਼ਰ ਦੇ ਪਿਆਰੇ ਨੇ, ਇਹਨਾਂ ਦੀਆਂ ਇਹਨਾਂ ਖੇਡਾਂ ਵੱਲ ਤੁਸੀਂ ਵੇਖਣ ਦਾ ਯਤਨ ਨਾ ਕਰੋ।
ਜਬ ਕਰ ਲੇਖਾ ਵਰਤ ਵਿਸ਼ੇਖਾ,
ਭਾਵ ਕਹਿੰਦਾ ਭੈਣ ਜੀ ਆਉਂਦੇ ਨੇ ਤੁਸੀਂ ਫਿਕਰ ਨਾ ਕਰੋ, ਪਿਤਾ ਦੀ ਧੀ ਬੋਲ ਰਹੀ ਹੈ ਕਿ ਜਦੋਂ ਵੀ ਲੇਖਾ ਜੋਖਾ ਹੋਵੇਗਾ ਦੌਲਤ ਖਾਂ ਵੱਲੋਂ ਲੋਧੀ ਵੱਲੋਂ, ਤੇ ਬਿਲਕੁਲ ਵਾਧਾ ਹੀ ਨਿਕਲੇਗਾ ਮੇਰੇ ਵੀਰ ਦਾ।
ਨਹਿ ਕਟ ਜਾਏ ਪਲ ਪਤਿਆਏ,
ਘਟੇਗਾ ਨਹੀਂ, ਰੁਪਈਆ ਪੈਸਾ ਘਟੇਗਾ ਨਹੀਂ, ਦੇਣਾ ਨਹੀਂ ਸਾਡੇ ਵੱਲੋਂ ਆਵੇਗਾ, ਇਹਨਾਂ ਵੱਲੋਂ ਸਾਡੀ ਇੱਜ਼ਤ ਪਦ ਚੰਗੀ ਰੱਖੇਗਾ ਅਕਾਲ ਪੁਰਖ।
ਇਹ ਕਰਤਾਰਾ ਧਰ ਅਵਤਾਰਾ,
ਇਹਨਾਂ ਨੇ ਅਵਤਾਰ ਧਾਰਨ ਕੀਤਾ, ਇਹ ਕਰਤਾਰ ਦਾ ਰੂਪ ਨੇ ਖੁਦ।
ਭਵ ਭਵ ਮਾਹੀ ਨਰ ਤਨ ਨਾਹੀ,
ਸੰਸਾਰ ਵਿੱਚ ਇਹਨਾਂ ਨੇ ਅਵਤਾਰ ਧਾਰਨ ਕੀਤਾ, ਤੇ ਮਨੁੱਖਾਂ ਵਾਲਾ ਇਹਨਾਂ ਦਾ ਸਰੀਰ ਨਹੀਂ, ਤੁਸੀਂ ਮਨੁੱਖੀ ਸਰੀਰ ਇਹਨਾਂ ਦਾ ਸਮਝੀ ਬੈਠੇ ਹੋ।
ਇਹ ਸੁਣ ਕਾਲੂ ਕਾ ਸੁਖ ਭਾਲੂ,
ਤੇ ਕਾਲੂ ਮਹਿਤਾ ਜੀ ਨੇ ਜਦੋਂ ਇਹ ਬਚਨ ਸੁਣੇ ਆਪਣੀ ਧੀ ਬੇਬੇ ਨਾਨਕੀ ਜੀ ਦੇ, ਭੈਣ ਨਾਨਕੀ ਜੀ ਦੇ, ਤੇ ਉਹ ਬਹੁਤ ਹੀ ਖੁਸ਼ ਹੋਏ ਕਿ ਮੇਰੇ ਮੱਥੇ ਦੇ ਭਾਗ ਲੱਗੇ ਨੇ ਜਾਗਣ ਹੁਣ।
ਅਬ ਕਰ ਲੇਖਾ ਵਧਤ ਜੇ ਦੇਖਾ,
ਜੇ ਹੁਣ ਲੇਖਾ ਹੋਵੇਗਾ ਦੌਲਤ ਖਾਂ ਦੇ ਨਾਲ, ਤੇ ਲੇਖਾ ਜਿਹੜਾ ਵਧੇਗਾ ਨਾ, ਪੈਸੇ ਵਧਣਗੇ, ਤੇ ਮੈਂ ਅੱਖਾਂ ਨਾਲ ਵੇਖਾਂਗਾ, ਮੈਨੂੰ ਇਸ ਗੱਲ ਦੀ ਖੁਸ਼ੀ ਬੜੀ ਹੋਵੇਗੀ।
ਮਮ ਕਹਿ ਮਾਨੋ ਮਨ ਪਹਿਚਾਨੋ,
ਤੇ ਭੈਣ ਜੀ ਨਾਨਕੀ ਜੀ ਕਹਿੰਦੇ ਨੇ ਜੋ ਮੈਂ ਕਹਿੰਦੀ ਹਾਂ ਪਿਤਾ ਜੀ ਤੁਸੀਂ ਸੱਚੀ ਗੱਲ ਮੇਰੀ ਮੰਨੋ।
ਕਰੋ ਉਪਾਏ ਦਰਬਖਸਾਏ।
ਬਿਲਕੁਲ ਰੁਪਇਆ ਪੈਸਾ ਤੁਹਾਡਾ ਕਿਤੇ ਨਹੀਂ ਜਾਂਦਾ ਮੇਰੇ ਵੀਰ ਦਾ, ਤੁਹਾਡੇ ਕੋਲ ਆ ਜਾਏਗਾ ਜੇ ਵਧੇਗਾ ਤੇ।
ਕੱਖ ਲੱਖ ਜਾ ਕੇ ਇੱਕ ਸਮਤਾ ਕੇ।
ਕੋਲ ਕੱਖ ਪਿਆ ਏ, ਕੋਲ ਲੱਖ ਪਿਆ ਏ, ਮੇਰੇ ਵੀਰ ਦੀ ਸਿਹਤ ਤੇ ਰਤੀ ਅਸਰ ਨਹੀਂ। ਉਹਨਾਂ ਵਾਸਤੇ ਲੱਖ ਵੀ ਕੱਖ ਵਰਗਾ ਹੈ।
ਅਸਬਿਦ ਕੀ ਜਾ ਤਨ ਜਿਵ ਲੈ ਜਾ।
ਆਪ ਜਿਵੇਂ ਕਿਵੇਂ ਤੁਹਾਨੂੰ ਜਿਹੜਾ ਵਧਿਆ ਪੈਸਾ ਜਰੂਰ ਮਿਲੇਗਾ।
ਬਾਲੇ ਕੋ ਬੁਲਵਾਏ ਕਾ ਦਿਓ ਤਿਸਾ ਸਮਝਾਏ।
ਇਹ ਮੈਂ ਤਾਂ ਕਾਲੂ ਜੀ ਪੰਕਤੀ ਅਨੁਸਾਰ ਬੋਲਣਾ ਕਰ ਰਹੇ ਨੇ, ਨਾਨਕੀ ਜੀ ਨੂੰ ਕਹਿ ਰਹੇ ਨੇ। ਨਾਨਕੀ ਇਹਨਾਂ ਦਾ ਮਿੱਤਰ ਏ ਵੱਡਾ, 4 ਸਾਲ ਉਮਰ ਕਰਕੇ ਭਾਈ ਬਾਲਾ ਜੀ, ਉਸ ਨੂੰ ਬੁਲਾ ਕੇ ਇੱਥੇ ਲਿਆਂਦਾ ਜਾਵੇ, ਉਹਨੂੰ ਸਾਰੀ ਗੱਲ ਦੱਸੀ ਜਾਵੇ ਆਪਣਿਆਂ ਵੱਲੋਂ, ਆਪਣੇ ਵੱਲੋਂ।
ਹਮ ਤੁਮ ਮਿਲਤੇ ਸੋ ਕਹੇ।
ਆਪਾਂ ਸਾਰੇ ਰਲ ਕੇ ਬਾਲਾ ਜੀ ਨੂੰ ਕਵਾਂਗੇ ਕਿ ਇਹਨਾਂ ਨੂੰ ਸਮਝਾਓ, ਤੇ ਆਪੇ ਭਾਈ ਬਾਲਾ ਜੀ ਨਾਨਕ ਨੂੰ ਸਮਝਾਉਣ ਦਾ ਯਤਨ ਕਰਨਗੇ।
ਜੈ ਰਾਮ ਬੋਲ ਤਤਕਾਲਾ ਪਠ ਦਾਸ ਬੁਲਾਓ ਬਾਲਾ।
ਮਹਿਤਾ ਜੀ ਪਿਤਾ ਜੀ ਨੇ ਆਖਿਆ ਬੁਲਾਓ ਬਾਲਾ ਜੀ ਨੂੰ, ਇਧਰੋਂ ਆਪਣਾ ਦਾਸ ਭੇਜਿਆ ਜੈ ਰਾਮ ਜੀ ਨੇ ਤੇ ਬੁਲਾ ਲਿਆ ਦਾਸ ਨੂੰ।
ਜਬ ਬੈਸੋ ਬਚਨ ਬਖਾਨੇ ਤੁਮ ਨਾਨਕ ਮੀਤ ਸੁਜਾਨੇ।
ਦਾਸ ਨੂੰ ਭੇਜਿਆ ਸੀ ਜਾਓ ਬਾਲਾ ਜੀ ਨੂੰ ਭਾ ਬੁਲਾ ਕੇ ਲਿਆਓ। ਜਦੋਂ ਭਾਈ ਬਾਲਾ ਜੀ ਕੋਲ ਆਣ ਕੇ ਬਹਿ ਗਏ, ਮਹਿਤਾ ਕਾਲੂ ਜੀ ਕਹਿੰਦੇ ਨੇ ਵੀ ਤੁਹਾਡਾ ਮਿੱਤਰ ਏ ਜਿਹੜਾ ਨਾਨਕ।
ਹੋ ਤੁਮ ਕੋ ਜਾਨ ਤੇ ਐਸੇ ਸੁਤ ਨਾਨਕ
ਭਾਈ ਬਾਲਾ ਜੀ, ਜਿਵੇਂ ਮੇਰਾ ਪੁੱਤਰ ਮੇਰਾ ਨਾਨਕ ਪੁੱਤਰ ਏ ਨਾ, ਤੇ ਏਦਾਂ ਤੂੰ ਪੁੱਤਰ ਏ, ਉਹਦੇ ਵਰਗਾ ਹੀ ਪੁੱਤਰ ਤੂੰ ਏ, ਦੂਸਰਾ ਮੇਰਾ।
ਕਰ ਤਾਂ ਕੀ ਅਬ ਰਖਵਾਰੀ ਤਨ ਬਿਰਥਾ ਦੇ ਨਾ ਡਾਰੀ।
ਇਹ ਮੇਰੇ ਪੁੱਤਰ ਦੀ ਰਾਖੀ ਕਰ, ਮੇਰੇ ਆਖੇ ਤਾਂ ਨਹੀਂ ਲੱਗਦਾ, ਤੇ ਰੁਪਇਆ ਪੈਸਾ ਐਵੇਂ ਗਵਾਈ ਜਾਂਦਾ ਏ।
ਤੁਝ ਸੰਗ ਰਹੇ ਕੀ ਲਾਜਾ ਤਨ ਜਾਵਹ ਨਹੀਂ ਅਕਾਜਾ।
ਤੂੰ ਨਾ ਰਹਿਣਾ, ਤੈਨੂੰ ਨਾ ਰਹਿ ਦੀ ਲੱਜਿਆ ਏ, ਇੱਜ਼ਤ ਤੇ ਭਾਵ, ਤੇ ਰੁਪਇਆ ਪੈਸਾ ਐਵੇਂ ਖੁਆਰ ਨੀ ਇਹਦੇ ਵੱਲੋਂ ਹੋਣਾ ਚਾਹੀਦਾ, ਜਿਸ ਕਰਕੇ ਮੈਂ ਕਹਿਣਾ ਵਾ ਤੂੰ ਇਸ ਦੇ ਨਾਲ ਰਹਿਣਾ ਹੈ।
ਸੁਣ ਕਾਲੂ ਤੇ ਤਿਹ ਕਾਲਾ ਰਿਸ ਈਖਦ ਕਰ ਕਹਿ ਬਾਲਾ।
ਜਦੋਂ ਮਹਿਤਾ ਕਾਲੂ ਜੀ ਨੇ ਬਚਨ ਆਪਣੀ ਰਸਨਾ ਤੋਂ ਕੀਤੇ ਏਦਾਂ ਦੇ, ਭਾਈ ਬਾਲਾ ਜੀ ਨੇ ਸਰਵਣ ਕੀਤੇ ਕੰਨਾਂ ਦੇ ਨਾਲ, ਕੁਝ ਗੁੱਸਾ ਆਇਆ ਭਾਈ ਬਾਲਾ ਜੀ ਨੂੰ ਮਹਿਤਾ ਜੀ ਦੇ ਬਚਨ ਸੁਣ ਕੇ।
ਹਮ ਲੋਭ ਨਹੀਂ ਮਨ ਰਾਈ ਕਿਉਂ ਮਹਿਤਾ ਜੀ ਪਰਮਾਈ।
ਹੇ ਪਿਤਾ ਜੀ, ਨਾ ਮੈਨੂੰ ਤੇ ਨਾ ਨਾਨਕ ਜੀ ਨੂੰ ਲੋਭ ਨਹੀਂ ਰੁਪਈਏ ਪੈਸੇ ਦਾ, ਤੁਸੀਂ ਐਵੇਂ ਭਰਮਾ ਵਾਹਵਾਂ ਚ ਤੁਰੇ ਫਿਰਦੇ ਹੋ।
ਨਹਿ ਲਾਲ ਸਹਿ ਕੁਛ ਅਸਨਾ ਨਹਿ ਕਰਤ ਫਜੂਲੀ ਬਸਨਾ।
ਅਸੀਂ ਐਵੇਂ ਧਨ ਦੀ ਖੁਆਰੀ ਨਹੀਂ ਕਰਨ ਵਾਲੇ, ਸਾਨੂੰ ਕੋਈ ਖਾਣ ਪੀਣ ਦੀ ਕੋਈ ਭੁੱਖ ਨਹੀਂ, ਕੋਈ ਤ੍ਰਿਸ਼ਨਾ ਨਹੀਂ, ਜਿਵੇਂ ਦੇ ਤੁਹਾਡੇ ਖਿਆਲ ਨੇ ਇਹ ਤੁਹਾਡੇ ਅੰਦਰ ਏਦਾਂ ਦੇ ਆਉਣੇ ਨਹੀਂ ਚਾਹੀਦੇ।
ਪਰਮੇਸ਼ਰ ਨਾਨਕ ਰੂਪਾ ਉਪਕਾਰੀ ਸੰਤ ਅਨੁਪਾ।
ਇਹ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦਾ ਰੂਪ ਨੇ, ਇਹ 8 ਪਹਿਰੀ ਪਰਿਆਂ ਦਾ ਭਲਾ ਕਰਨ ਵਾਲੇ ਨੇ, ਜਿਹੜਾ ਵੀ ਇਹਨਾਂ ਦੇ ਦਰ ਘਰ ਚ ਆ ਜਾਂਦਾ ਉਹ ਖਾਲੀ ਨਹੀਂ ਜਾ ਸਕਦਾ।
ਇਸ ਸੰਗਤ ਹੋ ਤੇ ਉਧਾਰੋ ਮਨ ਸਵਰ ਸ਼ਰਧਾ ਤਾਰੋ।
ਜਿਹੜਾ ਵੀ ਇਹਨਾਂ ਦੀ ਸੰਗਤ ਕਰੇਗਾ ਉਹਦੇ ਜੀਵਨ ਦਾ ਉਧਾਰ ਹੋ ਜਾਏਗਾ, ਕਿਉਂਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਨਸ ਜਾਏ ਹਰ ਪਰਮ ਪਦ ਲਈਐ। ਜਿਨ੍ਹਾਂ ਦਾ ਦਰਸ਼ਨ ਕਰਨ ਦੇ ਨਾਲ ਮਨ ਆਨੰਦ ਤਾਈ ਹਾਲਤ ਵਿੱਚ ਆ ਜਾਏ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ, ਉਹਦਾ ਨਾਂ ਹੈ ਗੁਰੂ ਸਾਹਿਬ ਸਿੰਘ ਜੀ, ਉਹਦਾ ਨਾਂ ਹੈ ਸਤਿਗੁਰੂ। ਮਨ ਕੀ ਦੁਬਦਾ ਬਿਨਸ ਜਾਏ, ਈਰਖਾ ਦਵੈਕ ਖੰਭ ਲਾ ਕੇ ਅੰਦਰੋਂ ਚਲੀ ਜਾਏ ਤੇ ਪਰਮ ਪਦ ਦੀ ਸ੍ਰੇਸ਼ਟ ਪਦ ਦੀ ਪ੍ਰਾਪਤੀ ਹੋ ਜਾਏ, ਉਹ ਪੂਰਨ ਗੁਰੂ ਹਨ ਸਾਧ ਸਿੰਘ ਜੀ, ਉਹਨਾਂ ਨੂੰ ਪੂਰਨ ਗੁਰੂ ਮੰਨਿਆ ਜਾਂਦਾ। ਭੱਟ ਜਿਨ੍ਹਾਂ ਦੀ ਗਿਣਤੀ 11 ਆਪਾਂ ਸੁਣਨੇ ਆ ਤੇ ਪੜ੍ਹਦੇ ਹਾਂ, ਇਹਨਾਂ ਨੇ ਸਾਰਾ ਭਾਰਤ ਵਰਸ਼ ਫਿਰ ਛੱਡਿਆ ਕਿ ਪੂਰਨ ਸੰਤ ਸਾਨੂੰ ਮਿਲੇ, ਪੂਰਨ ਕੋਈ ਗੁਰੂ ਮਿਲੇ। ਸਾਲ ਭਾਰੇ ਵਿਚਰਦੇ ਰਹੇ ਭਾਰਤ ਵਰਸ਼ ਵਿੱਚ, ਪੂਰਨ ਸੰਤ ਨਹੀਂ ਮਿਲਿਆ। ਰਹੋ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਉਹ ਬੋਲਦੇ ਨੇ ਫਿਰ, ਪੱਟ ਬੋਲਦਾ ਜਿਹਦਾ ਨਾਂ ਭਿੱਖਾ ਸੀ। ਰਹੋ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀ ਮੁੱਖੋਂ ਏ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਨਹਿ ਨਾ ਪਰਚੋ ਲਾਇਓ, ਕਹਿਤਿਆ ਕਹਿਤੀ ਸੁਣੀ ਰਹਿਤ ਕੋ ਦਰਸ ਤਰਸ ਨਾ ਆਇਓ, ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੂੰ, ਗੁਰ ਦਇਓ ਮਲਾਇਓ ਭਿਖਿਆ ਜਿਵ ਤੂੰ ਰੱਖੇ ਤਿਵਰਾ। ਜਦੋਂ ਇਹ ਸਾਰੇ ਅੰਮ੍ਰਿਤਸਰ ਗਏ ਭਾਰਤ ਵਰਸ਼ ਨੂੰ ਫਿਰ ਕੇ, ਕਿਤੇ ਪੂਰਨ ਸੰਤ ਨਾ ਮਿਲੇ, ਪੂਰਨ ਗੁਰੂ ਦਾ ਮਿਲਾਪ ਨਾ ਹੋਇਆ। ਜਦੋਂ ਜਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਕੀਤਾ ਦਰਸ਼ਨ ਤੇ ਆਤਮਾ ਠੰਡਾ ਹੋ ਗਿਆ। ਗੁਰਦਇਓ ਮਲਾਇਆ ਭਿਖਿਆ, ਜਿਵ ਤੂੰ ਰੱਖੇ ਤਿਵ ਰਹੋ। ਉਹ ਭਿਖਾ ਪੱਟ ਫਿਰ ਲਿਖਦਾ ਇਹ ਪੰਕਤੀਆਂ, ਸੱਚਿਆ ਪਾਤਸ਼ਾਹ ਤੁਹਾਡਾ ਦਰਸ਼ਨ ਕਰਨ ਦੇ ਨਾਲ ਹੁਣ ਆਤਮਾ ਠੰਡਾ ਹੋ ਗਿਆ। ਨਹੀਂ ਤੇ ਕੋਈ ਪੂਰਨ ਸੰਤ ਪੂਰਨ ਗੁਰੂ ਇਦੋਂ ਪਿੱਛੇ ਸਾਨੂੰ ਮਿਲਿਆ ਹੀ ਨਹੀਂ। ਇਹਦਾ ਨਾਂ ਹੈ ਜਿਸ ਮਿਲਿਆ ਮਨ ਹੋਏ ਆਨੰਦ। ਸੋ ਸਤਿਗੁਰ ਕਹੀਏ ਮਨ ਕੀ ਦੁਬਧਾ ਬਿੰਸ ਜਾਇ ਹਰ ਪਰਮ ਪਦ ਲਈਏ, ਕਿਉਂਕਿ ਸਤਿਗੁਰ ਦਾ ਦਰਸ਼ਨ ਜਿਹੜਾ ਤਿੰਨਾਂ ਤਾਪਾਂ ਦੀ ਨਿਵਿਰਤੀ ਕਰਵਾ ਕੇ ਰੱਖ ਦਿੰਦਾ। ਸਤਿਗੁਰ ਦਰਸ ਤਾਪ ਤ੍ਰਈ ਮੋਚਨ, ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖਰਾਸ, ਤਾਕੋ ਵਿਘਨ ਕੋਹ ਲਾਗੈ ਜਾਕੀ ਪ੍ਰਭ ਆਗੇ ਅਰਦਾਸ। ਜਿਹਨੂੰ ਪੂਰਨ ਗੁਰੂ ਦਾ ਹੋ ਜਾਏ ਦਰਸ਼ਨ, ਉਹ ਸਮਝੇ ਮੈਂ ਮੱਕੇ ਦਾ ਹੱਜ ਕਰ ਲਿਆ, ਉਹਨੂੰ ਮੱਕੇ ਮਦੀਨੇ ਜਾਣ ਦੀ ਲੋੜ ਨਹੀਂ। ਜਿਹਨੂੰ ਪੂਰਨ ਗੁਰਾਂ ਦਾ ਦਰਸ਼ਨ ਹੋ ਜਾਂਦਾ, ਕਿਉਂਕਿ ਸਤਿਗੁਰਾਂ ਦਾ ਦਰਸ਼ਨ ਜਿਹੜਾ ਐਸਾ ਕਸ਼ਿਸ਼ਕਾਰੀ ਹੈ, ਜਿਹਨੂੰ ਵੀ ਹੋ ਜਾਂਦਾ ਉਸ ਰੰਗ ਦੇ ਵਿੱਚ ਪ੍ਰਤੱਖ ਰੂਪ ਚ ਕਰ ਲੈਂਦਾ ਸਾਧਸੰਗ ਜੀ, ਸੰਸਾਰ ਸਮੁੰਦਰ ਤੋਂ ਉਸ ਜਗਿਆਸੂ ਗੁਰੂ ਦੇ ਸਿੱਖ ਦਾ ਜਿਹੜਾ ਬੇੜਾ ਹੈ ਉਹ ਪਾਰ ਹੋ ਜਾਂਦਾ। ਤੇ ਸਤਿਗੁਰ ਸੱਚੇ ਪਾਤਸ਼ਾਹ ਆਏ ਸਿੱਖ ਨੂੰ ਹਦਾਇਤ ਦਿੰਦੇ ਨੇ, ਕਿਰਪਾ ਕਰਦੇ ਨੇ, ਸਿੱਖਾ ਜੋ ਕੁਝ ਇਦੋਂ ਪਿਛਾਂ ਹੋ ਗਿਆ ਸੋ ਹੋ ਗਿਆ, ਆਉਣ ਵਾਲੇ ਸਮੇਂ ਤੂੰ ਚੁਕੰਨਾ ਹੋ ਕੇ ਰਹਿਣਾ ਹੈ। ਅਗਾਂਹ ਕੁਤਰਾਗ ਪਿੱਛਾ ਫੇਰ ਨਾ ਮੁਹੱਡੜਾ, ਨਾਨਕ ਸਿੱਝ ਅਵੇਹਾ ਵਾਰ, ਬਹੁੜ ਨਾ ਹੋਈ ਜਨਮੜਾ। ਇਹ ਸਿੱਖਿਆ ਗੁਰੂ ਵੱਲੋਂ ਆਏ ਸਿੱਖ ਨੂੰ ਮਿਲਦੀ ਏ। ਸੋ ਸਮਾਂ ਹੋ ਗਿਆ ਸਾਧ ਸਿੰਘ ਜੀ, ਦਾਸ ਇੱਥੇ ਕਿਵਾਂ ਦੇ ਜਾਚਕ ਹਨ, ਹੋਈਆਂ ਭੁੱਲਾਂ ਚੁੱਕਾਂ ਦੀ ਦਾਸਾਂ ਨੂੰ ਮਾਫ਼ੀ ਬਖਸ਼ੋ। ਸਭ ਗੱਜ ਕੇ ਆਖੋ ਜੀ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ।